काड पव जल फेरिया, गुरु नानक पग पंकज बंदन, पग पंकज बंदन, सिमरो अंगद निकंदन, अमरदास गुर हिरदैत्यामो, हिरदैत्यामो, श्री गुरु रामदास गुण गावो, गुरुअर्जन बिघ्न के नाशक, बिघ्न के नाशक, श्री हर गोबिंद शुभ सुमत प्रकाश, श्री हर राय नमो कर जोरी, नमो कर जोरी, गुरु हर कृष्ण मनाए बहोरी, गुरु तेग बहादुर परम केर पाला, परम केर पाला, श्री गुरु गोबिंद सिंह विशाला, तरों तरा पर पुन पुन सीसा, पुन पुन सीसा, बंद हो बार बार जगदीशा, जिसमें अमृत ज्ञान है माणक भगत वैराग, श्री गुरु ग्रंथ साहिब उदद बंदों कर अनुराग, एकंकारा सतगुरु
ते प्रसाद सच होए,
वाहे गुरु जी की फतेह,
विनाशन सोए,
तन तन सच्चे पातशाह गरीब नवाज अंतरजामी दीन दुनिया दे मालक, चावर छत्र तखत दे मालक, समरथ सतगुरु, परतख सतगुरु, लोक परलोक विच सहायता बख्शिशां करन वाले सच्चे पातशाह जी महाराज, दीन दयाल कृपाल अंतरजामी पूर्ण पार ब्रह्म परमेश्वर, वाहेगुरु अकाल पुरख स्वरूप सच्चे पातशाह, मेहरां दा मीह वरसाउण वाले दासां गरीबां दे अवगुणां नूं बख्शण वाले, बख्शिशां करन वाले सच्चे पातशाह जी महाराज, धन धन सतगुरु श्री गुरु ग्रंथ साहिब जी महाराज,
साहिब जी महाराज,
सारे ही बड़े प्रेम दे नाल दोवें हथ जोड़ के गज के आखो जी धन धन श्री गुरु ग्रंथ साहिब जी महाराज,
धन श्री गुरु ग्रंथ साहिब जी महाराज,
श्री गुरु ग्रंथ साहिब सच्चे पातशाह जी दी पावन पवित्र अमृतमयी चरण शरण हाजूरी दे अंदर सुभाईमान गुरु की साजी नवाजी, गुरु का खास रूप, गुरु प्यारी साध संगत जीओ, बहुत ही प्रेम दे नाल दास दी ते अपनी हाजरी गुरु जी की अमृतमई हजूरी दे अंदर लवाओ जी, दोवें हाथ जोड़ के गज के फतेह बुलाओ जी, वाहेगुरु जी का खालसा वाहेगुरु जी की फतेह, बहुत प्रेम नाल आखो जी धन धन सतगुरु श्री गुरु हरगोबिंद साहब जी महाराज, धन धन
श्री गुरु ਹਰਗੋਬਿੰਦ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਕਥਾ, ਆਪ ਸਮੂਹ ਸੰਗਤ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਹਰ ਰੋਜ਼ ਹੀ ਬੜੇ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੋ। ਸ੍ਰੀ ਹਰਗੋਬਿੰਦਪੁਰੇ ਦੀ ਧਰਤੀ 'ਤੇ ਰੱਬ ਨੂੰ ਮਿਲਣ ਦੀ ਚਾਹ ਲੈ ਕੇ ਆਏ ਇੱਕ ਗੁਰਮੁਖ ਦੇ ਬਾਰੇ ਆਪ ਜੀ ਸੁਣ ਰਹੇ ਸੀ। ਆਓ ਸਾਰੇ ਪਹਿਲਾਂ ਕਥਾ ਆਰੰਭ ਕਰਨ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਜੀ ਦੀ ਹਜ਼ੂਰੀ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਜੈਸੀ ਕੋਈ ਭਾਵਨਾ ਲੈ ਕੇ ਆਉਂਦਾ ਹੈ ਵੈਸਾ ਹੀ ਉਹ ਫਲ ਪਾਉਂਦਾ ਹੈ। ਜਿੱਤੜੇ ਫਲ ਮਨ ਬਾਂਛੀਆਂ ਹੈ ਤਿੱਤੜੇ ਸਤਿਗੁਰ ਪਾਸ। ਧਿਆਨ ਨਾਲ ਪੰਕਤੀ ਸਰਵਣ ਕਰਿਆ ਜੇ। ਜਿੱਤੜੇ ਫਲ ਮਨ ਬਾਂਛੀਆਂ ਹੈ ਤਿੱਤੜੇ ਸਤਿਗੁਰ ਪਾਸ। ਬੰਦਾ ਜਿਹੋ ਜਿਹੇ ਵੀ ਫਲ ਦੀ ਇੱਛਾ ਰੱਖਦਾ ਹੈ ਸਤਿਗੁਰੂ ਜੀ ਦੇ ਪਾਸ ਵੈਸੇ ਹੀ ਫਲ ਹਨ। ਕਹਿਣ ਦਾ ਭਾਵ ਇਹ ਹੈ, ਹਜ਼ੂਰ ਸੱਚੇ ਪਾਤਸ਼ਾਹ ਦੇ ਕੋਲ ਜਿੱਥੇ ਕੋਈ ਦੁਨੀਆਂ ਦੇ ਪਦਾਰਥ ਮੰਗਣ ਆਉਂਦਾ, ਸੁੱਖ ਸ਼ਾਂਤੀ ਮੰਗਣ ਆਉਂਦਾ, ਉੱਥੇ ਖੁਦਾ ਨੂੰ ਰੱਬ ਨੂੰ ਮਿਲਣ ਵਾਸਤੇ ਵੀ ਆਉਂਦੇ ਹਨ ਲੋਕ। ਜਾਨੀ ਖਾਨ ਜੋ ਕਿ ਸੱਯਦ ਹੈ, ਮੁਸਲਮਾਨ ਧਰਮ ਵਿੱਚ ਹੈ, ਰੱਬ ਨੂੰ ਮਿਲਣ ਦਾ ਅੰਦਰ ਪਿਆਰ ਪੈਦਾ ਹੋ ਗਿਆ ਵੀ ਮੈਂ ਇਸ ਜ਼ਿੰਦਗੀ ਵਿੱਚ ਰੱਬ ਨੂੰ ਮਿਲਣਾ ਹੈ। ਸਤ ਸੰਗਤ ਜੀ, ਬਹੁਤ ਸਾਰਿਆਂ ਦੇ ਅੰਦਰ ਇਹੋ ਜਿਹੀ ਭਾਵਨਾ ਪੈਦਾ ਨਹੀਂ ਹੁੰਦੀ ਜੀ। ਨਹੀਂ ਤਾਂ ਆਮ ਤੌਰ 'ਤੇ ਬੰਦੇ ਦਾ ਸੁਭਾਅ ਹੈ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬੰਦਾ ਰਾਤ ਸੌਂ ਕੇ ਬਤੀਤ ਕਰਦਾ ਹੈ, ਦਿਨ ਖਾ ਕੇ ਬਤੀਤ ਕਰ ਦਿੰਦਾ ਹੈ ਜੀ, ਬਸ ਇਸੇ ਤਰ੍ਹਾਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜੀ। ਖਾਣਾ ਅਤੇ ਸੌਣਾ ਜ਼ਰੂਰਤ ਹੈ, ਇਹ ਨਹੀਂ ਵੀ ਖਾਣਾ ਨਹੀਂ ਚਾਹੀਦਾ ਅਤੇ ਸੌਣਾ ਨਹੀਂ ਚਾਹੀਦਾ। ਖਾਓ ਵੀ ਅਤੇ ਸੌਵੋ ਵੀ, ਪਰ ਸਾਰਾ ਕੁਝ ਕਰਦਿਆਂ ਕਰਦਿਆਂ ਨਾਲ ਵਾਹਿਗੁਰੂ ਵਾਹਿਗੁਰੂ ਵੀ ਜਪਣਾ ਹੈ, ਨਾਲ ਗੁਰਬਾਣੀ ਵੀ ਪੜ੍ਹਨੀ ਹੈ, ਸਤਿਗੁਰੂ ਜੀ ਦੇ ਵਿੱਚ ਧਿਆਨ ਵੀ ਰੱਖਣਾ ਹੈ। ਇਹ ਸੱਯਦ ਜੀ ਰੱਬ ਨੂੰ ਮਿਲਣਾ ਚਾਹੁੰਦੇ ਜੀ ਖੁਦਾ ਨੂੰ, ਬੜੇ ਰੋਜ਼ੇ ਵੀ ਰੱਖੇ, ਬੜੀ ਦੂਰ ਦੂਰ ਤੱਕ ਗਏ, ਪਰ ਗੱਲ ਨਾ ਬਣੀ। ਅੰਦਰੋਂ ਮਨ ਉਦਾਸ ਹੋ ਗਿਆ, ਮਨਾ ਮੈਂ ਘਰ ਛੱਡ ਕੇ ਰੱਬ ਨੂੰ ਲੱਭਣ ਤੁਰਿਆ ਸਾਂ, ਉਹ ਰੱਬ ਤੇ ਮੈਨੂੰ ਮਿਲਿਆ ਹੀ ਨਹੀਂ, ਅੱਜ ਤੱਕ ਨਹੀਂ ਮਿਲਿਆ, ਹੁਣ ਕੀ ਕਰਾਂ। ਕਰਦਿਆਂ ਕਰਦਿਆਂ ਇਹਨੂੰ ਇੱਕ ਸਿੱਖ ਨੇ ਵੇਖ ਲਿਆ ਜੀ। ਸਿੱਖ ਨੇ ਵੇਖਿਆ ਵੀ ਜਾਨੀ ਖਾਨ ਦਾ ਚਿਹਰਾ ਬੜਾ ਉਦਾਸ ਹੈ, ਉਹ ਕਹਿੰਦਾ ਵੀ ਦੱਸ ਕੀ ਚਾਹੀਦਾ ਤੈਨੂੰ। ਉਹ ਕਹਿਣ ਲੱਗੇ ਵੀ ਚਾਹੀਦਾ ਕੀ ਹੈ, ਰੱਬ ਨੂੰ ਮਿਲਣਾ ਚਾਹੁੰਦਾ ਸਾਂ, ਅਜੇ ਤੱਕ ਰੱਬ ਨੂੰ ਮਿਲਿਆ ਨਹੀਂ ਹੈਗਾ ਮੈਂ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਇਹ ਗੱਲ ਬੜੀ ਵੱਡੀ ਹੈਗੀ ਸੰਗਤ ਜੀ, ਬੰਦਾ ਇਸ ਬੰਨੇ ਧਿਆਨ ਨਹੀਂ ਦਿੰਦਾ ਜੀ। ਮੈਂ ਰੱਬ ਨੂੰ ਮਿਲਣਾ ਚਾਹੁੰਦਾ ਸਾਂ, ਅਜੇ ਤੱਕ ਮਿਲਾਪ ਨਹੀਂ ਹੋਇਆ। ਉਹਨੇ ਫਿਰ ਨਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿਫਤ ਕੀਤੀ। ਉਹ ਕਹਿਣ ਲੱਗੇ ਭਾਈ, ਰੱਬ ਨਾਲ ਤੈਨੂੰ ਹੋਰ ਕੋਈ ਮਿਲਾ ਵੀ ਨਹੀਂ ਸਕਦਾ। ਕਹਿੰਦੇ ਜੀ ਕੌਣ, ਕਿੱਥੋਂ ਮਿਲੇਗਾ ਰੱਬ। ਉਸ ਸਿੱਖ ਨੇ ਆਖਿਆ, ਜੇ ਵਾਹਿਗੁਰੂ ਦੇ ਦਰਸ਼ਨ ਕਰਨੇ, ਅੱਲਾ ਤਾਲਾ ਖੁਦਾ ਨਾਲ ਮਿਲਣਾ, ਤੇ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਚਲੇ ਜਾ। ਕਹਿਣ ਲੱਗਾ ਉੱਥੇ ਕੀ ਹੈ। ਕਹਿਣ ਲੱਗਾ ਉਹਨਾਂ ਦੇ ਸਿੱਖਾਂ ਨੂੰ ਸਾਰਾ ਕੁਝ ਹੀ ਪ੍ਰਾਪਤ ਹੋਇਆ। ਗੁਰੂ ਨਾਨਕ ਸਾਹਿਬ ਬੜੇ ਵੱਡੇ ਸਮਰੱਥ ਮਾਲਕ ਹਨ। ਇੰਨੀ ਉਹਨੇ ਸਿਫਤ ਕੀਤੀ ਜੀ, ਅਖੀਰ ਉਹਨੂੰ ਪੁੱਛਣਾ ਪਿਆ ਵੀ ਗੁਰੂ ਨਾਨਕ ਸਾਹਿਬ ਰਹਿੰਦੇ ਕਿੱਥੇ ਨੇ ਜੀ। ਅਤੇ ਉਹ ਸਿੱਖ ਨੇ ਦੱਸਿਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਛੇਵੀਂ ਥਾਂ ਉੱਤੇ ਅੱਜ ਕੱਲ੍ਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ, ਜੋ ਕਿ ਸ੍ਰੀ ਹਰਗੋਬਿੰਦਪੁਰੇ ਦੀ ਧਰਤੀ 'ਤੇ ਬਹੁਤ ਸਾਰੇ ਜੀਵਾਂ ਦਾ ਭਲਾ ਕਰ ਰਹੇ ਨੇ। ਤੁਸੀਂ ਉਹਨਾਂ ਕੋਲ ਚਲੇ ਜਾਓ। ਰੱਬ ਨੂੰ ਮਿਲਣ ਦੀ ਚਾਹਤ ਲੈ ਕੇ ਉਹ ਆਏ ਅਤੇ ਰਸਤੇ ਵਿੱਚ ਇੱਕ ਮੁਸਲਮਾਨ ਸਿੱਖ ਜੀ, ਸ਼ਬਦ ਮੈਂ ਮੁਸਲਮਾਨ ਸਿੱਖ ਵਰਤ ਰਿਹਾ, ਪਹਿਲਾਂ ਧਰਮ ਮੁਸਲਮਾਨ ਸੀ, ਗੁਰੂ ਘਰ ਵਿੱਚ ਬੜੀ ਸੇਵਾ ਕੀਤੀ, ਨਾਮ ਖਵਾਜਾ ਜੀ, ਉਹਨਾਂ ਨੂੰ ਮਿਲੇ ਜੀ। ਉਹਨਾਂ ਨੇ ਇਹ ਗੱਲ ਦੱਸੀ, ਉਹਨਾਂ ਕੋਲੋਂ ਪੁੱਛਿਆ ਪਹਿਲਾਂ ਵੀ ਤੁਸੀਂ ਮੈਨੂੰ ਕੱਪੜੇ ਮੁਸਲਮਾਨਾਂ ਵਾਲੇ ਪਾਏ ਅਤੇ ਮੈਂ ਵੀ ਮੁਸਲਮਾਨ ਹਾਂ, ਕਿਰਪਾ ਕਰਕੇ ਮੈਨੂੰ ਦੱਸੋ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਕਿਵੇਂ ਜਾਵਾਂ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਕੀ ਕਰਨਾ ਆ, ਕਹਿਣ ਲੱਗੇ ਗੁਰੂ ਸਾਹਿਬ ਕੋਲੋਂ ਖੁਦਾ ਦੀ ਰੱਬ ਦੇ ਘਰ ਬਾਰੇ ਪੁੱਛਣਾ ਵੀ ਖੁਦਾ ਨੂੰ ਕਿਵੇਂ ਮਿਲਿਆ ਜਾਂਦਾ। ਅਤੇ ਫਿਰ ਖਵਾਜਾ ਜੀ ਨੇ ਸਿਫਤ ਕੀਤੀ, ਕਹਿਣ ਲੱਗੇ ਸੁਣ ਲਾ, ਜਿਨ੍ਹਾਂ ਦੇ ਸਾਹਮਣੇ ਤੂੰ ਜਾਣਾ ਉਹ ਅੰਤਰਜਾਮੀ ਨੇ, ਉਹ ਬੜੇ ਵੱਡੇ ਨੇ, ਸਮਰੱਥ ਨੇ ਅਤੇ ਬੰਦੇ ਦੇ ਅੰਦਰ ਦੀ ਗੱਲ ਨੂੰ ਜਾਣਨ ਵਾਲੇ ਨੇ। ਤੂੰ ਖੁਦਾ ਦੇ ਰਸਤੇ ਬਾਰੇ ਪੁੱਛਣ ਜਾਣਾ, ਪਰ ਸੱਚੀ ਗੱਲ ਉਹ ਖੁਦ ਖੁਦਾ ਦਾ ਹੀ ਰੂਪ ਨੇ। ਕਹਿਣ ਲੱਗੇ ਉਹ ਤੇ ਆਪ ਖੁਦਾ ਹਨ। ਗੱਜ ਕੇ ਆਖੋ ਵਾਹਿਗੁਰੂ। ਤੇ ਬੜੇ ਧਿਆਨ ਦੇ ਨਾਲ ਉਹਨਾਂ ਦੇ ਕੋਲ ਜਾਣਾ, ਤੂੰ ਬੜੇ ਧਿਆਨ ਨਾਲ ਬਹੁਤ ਕੁਝ ਸਮਝਾਇਆ ਚੰਗੀ ਤਰ੍ਹਾਂ ਜੀ। ਗੁਰਮੁਖ ਦੀ ਸੰਗਤ ਹੋਰ ਕਾਹਦੇ ਲਈ ਕਰਨੀ ਜੀ? ਗੁਰਮੁਖ ਦੀ ਸੰਗਤ ਕਰਨੀ ਇਸੇ ਕਰਕੇ ਹੈ, ਗੁਰਮੁਖ ਦੀ ਸੰਗਤ ਕੀਤਿਆਂ ਬਹੁਤ ਮਰਜ਼ਾਦਾ ਦਾ ਪਤਾ ਲੱਗ ਜਾਂਦਾ ਜੀ। ਉਹਨਾਂ ਦੱਸਿਆ ਜੇ ਤੂੰ ਰੱਬ ਨੂੰ ਮਿਲਣਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਵਾਜ਼ੇ ਦੇ ਬਾਹਰ ਬਹਿ ਜਾ, ਜਾ ਕੇ ਗੁਰੂ ਘਰ ਬਾਹਰ ਜਾ ਕੇ ਬਹਿ ਜਾ, ਤੇ ਕੋਈ ਉਠਾਵੇ ਵੀ ਤੇ ਉੱਠਣਾ ਨਹੀਂ ਹੋਏਗਾ, ਕੋਈ ਬੁਲਾਵੇ ਵੀ ਤੇ ਬੋਲਣਾ ਨਹੀਂ ਹੋ, ਬਸ ਉੱਥੇ ਬੈਠਾ ਅਰਦਾਸਾਂ ਬੇਨਤੀਆਂ ਕਰੀ ਜਾ। ਤੇ ਯਾਦ ਰੱਖੀ ਜਦੋਂ ਤੇਰੇ ਅੰਦਰ ਦੀ ਗੱਲ ਗੁਰੂ ਜੀ ਤੱਕ ਪਹੁੰਚੀ, ਸਤਿਗੁਰੂ ਨੇ ਤੈਨੂੰ ਆਪਣੇ ਕੋਲ ਸੱਦਣਾ, ਇਕੱਲਾ ਸੱਦਣਾ ਨਹੀਂ, ਤੈਨੂੰ ਕਸਵੱਟੀ ਵੀ ਲਾਉਣੀ ਹੋ। ਕਹਿਣ ਲੱਗੇ ਜੇ ਤੂੰ ਕਸਵੱਟੀ ਚੋਂ ਪਾਸ ਹੋ ਗਿਓ, ਕਸੌਟੀ ਚੋਂ ਪਾਰ ਹੋ ਗਿਓ, ਪੂਰਾ ਉਤਰਿਆ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਤੈਨੂੰ ਖੁਦਾ ਨਾਲ ਮਿਲਾ ਦੇਣਾ ਹੀ। ਉਹ ਕਹਿੰਦਾ ਠੀਕ ਹੈ ਜੀ, ਲਓ ਜੀ ਉਹ ਹੁਣ ਮੁਸਲਮਾਨੀ ਸੈਯਦ ਜਾਨੀ ਖਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਵਾਜ਼ੇ ਦੇ ਬਾਹਰ ਬੈਠੇ ਇੱਕੋ ਗੱਲ ਹੀ ਕਹਿ ਰਹੇ ਨੇ, ਜਾਨੀ ਕੋ ਜਾਨੀ ਸੇ ਮਿਲਾ ਦੋ। ਗੱਜ ਕੇ ਆਖੋ ਵਾਹਿਗੁਰੂ। ਇਸ ਜਾਨੀ ਨੂੰ ਉਸ ਜਾਨੀ ਨਾਲ ਮਿਲਾ ਦਿਓ। ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਮਿਲਾ ਦਿਓ। ਗੁਰਮੁਖੋ ਗੁਰਦੁਆਰੇ ਦੇ ਬਾਹਰ ਦਲੀਰ ਉੱਤੇ ਬੈਠੇ ਨੇ, ਭੁੱਖ ਪਿਆਸ ਸਹਿ ਰਹੇ ਨੇ। ਇਹਦੇ ਤੋਂ ਅੱਗੇ ਪ੍ਰਸੰਗ ਜਿਹੜਾ ਹੈ ਉਹ ਆਰੰਭ ਹੋਣਾ। ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਸਾਧ ਸੰਗਤ ਜੀ ਸਾਡੇ ਜੀਵਨ ਦੀ ਮੰਜ਼ਿਲ ਇਹ ਬਣ ਜੇ। ਜੇ ਖੁਦਾ ਨਹੀਂ ਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਨੂੰ ਰਸ ਹੀ ਆ ਜੇ, ਕਿਤੇ ਮਨ ਹੀ ਭੇਜ ਦੇ, ਹਾਂਜੀ ਥੋੜ੍ਹਾ ਬਹੁਤਾ ਰਸ ਜੀਵਨ 'ਚ ਪ੍ਰਾਪਤ ਹੋਵੇ। ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ। ਸਾਰੇ ਪੰਜ ਵਾਰ ਆਖੋ, ਜਾਨੀ ਕੋ ਜਾਨੀ ਸੇ ਮਿਲਾ ਦੋ,
ਜਾਨੀ ਕੋ ਜਾਨੀ ਸੇ ਮਿਲਾ ਦੋ,
ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਸੇ ਮਿਲਾ ਦੋ,
ਜਾਨੀ ਕੋ ਜਾਨੀ ਸੇ ਮਿਲਾ ਦੋ,
ਜਾਨੀ ਕੋ ਜਾਨੀ ਸੇ ਮਿਲਾ ਦੋ,
ਜਾਨੀ ਕੋ ਜਾਨੀ ਸੇ ਮਿਲਾ ਦੋ,
ਜਾਨੀ ਕੋ ਜਾਨੀ ਸੇ ਮਿਲਾ ਦੋ,
ਜਾਨੀ ਸੇ ਮਿਲਾ ਦੋ।
ਬਸ ਦਰਵਾਜ਼ੇ ਦੇ ਬਾਹਰ ਬੈਠਾ ਮੁਸਲਮਾਨੀ ਫਕੀਰ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਵਾਜ਼ੇ ਦੇ ਬਾਹਰ ਬੈਠੇ ਨੇ। ਕੱਲ੍ਹ ਵੀ ਬੇਨਤੀ ਕੀਤੀ ਸੀ, ਗੁਰਮੁਖੋ ਇਸ ਜ਼ਿੰਦਗੀ ਵਿੱਚ ਕੀ ਕਦੀ ਵੀ ਗੁਰੂ ਦਾ ਦਰ ਨਹੀਂ ਛੱਡਣਾ ਜੀ, ਭਾਵੇਂ ਉੱਥੇ ਜਾ ਕੇ ਝਿੜਕਾਂ ਪੈਣ ਜਾਂ ਕੁਛ ਵੀ ਹੋਵੇ, ਗੁਰੂ ਦਾ ਦਰ ਨਹੀਂ ਛੱਡਣਾ। ਗੁਰੂ ਦਾ ਦਰ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਖਸ਼ਿਸ਼ਾਂ ਮਿਲਦੀਆਂ ਨੇ। ਇਹਦੇ ਤੋਂ ਅੱਗੇ ਪ੍ਰਸੰਗ ਆਰੰਭ ਹੋ ਰਿਹਾ। ਭੁੱਖੇ ਪਿਆਸ ਸਹਿ ਕੇ ਬਾਹਰ ਦਰਵਾਜ਼ੇ 'ਤੇ ਬੈਠੇ, ਕਿਸੇ ਨਾਲ ਗੱਲ ਨਹੀਂ ਕਰਨ ਦੇ, ਬਸ ਇੱਕੋ ਗੱਲ ਕਹਿ ਰਹੇ ਨੇ, ਇਸ ਜਾਨੀ ਨੂੰ ਉਸ ਜਾਨੀ ਨਾਲ ਮਿਲਾ ਦਿਓ, ਜਾਨੀ ਕੋ ਜਾਨੀ ਕੋ ਜਾਨੀ ਸੇ ਮਿਲਾ ਦਿਓ। ਇਹਦੇ ਤੋਂ ਅੱਗੇ ਪ੍ਰਸੰਗ ਆਰੰਭ ਹੋ ਰਿਹਾ। ਬੜੇ ਪ੍ਰੇਮ ਨਾਲ ਸਰਵਣ ਕਰੋ ਜੀ, ਆਖੋ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰ ਕੋ ਹੇਰੇ ਜਿਹੇ ਸਮਾਂ, ਮਹਾਦੀਨ ਹੋਏ ਤਾਰਤ ਨਮਾ।
ਹੁਣ ਬੰਦਾ ਦਰਵਾਜ਼ੇ ਵਿੱਚ ਬੈਠਾ ਹੈ ਜੀ, ਹਾਂਜੀ, ਤੇ ਲੰਘ ਰਹੇ ਸਨ ਗੁਰੂ ਹਰਗੋਬਿੰਦ ਸਾਹਿਬ, ਤੇ ਜਾਨੀ ਖਾਂ ਨੇ ਜ਼ਿੰਦਗੀ 'ਚ ਪਹਿਲੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਿਆ ਜੀ, ਅੱਜ ਜ਼ਿੰਦਗੀ 'ਚ ਪਹਿਲੀ ਵਾਰੀ ਵੇਖਿਆ ਜੀ। ਬਸ ਵੇਖਦਿਆਂ ਸਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਜੀ। ਆਪ ਜੀ ਵੀ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਜਾਨੀ ਖਾਂ ਜੀ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਵੇਖ ਕੇ ਨਮਸਕਾਰ ਕੀਤੀ ਤੇ ਬੈਠੇ ਰਹੇ ਜੀ ਉੱਥੇ, ਹਾਂਜੀ ਕਿਉਂ? ਸਿਖਾਉਣ ਵਾਲੇ ਨੇ ਚੰਗੀ ਤਰ੍ਹਾਂ ਸਿਖਾਇਆ ਸੀਗਾ ਵੀ ਜੇ ਮਲ ਕੇ ਬੈਠਾ ਰਹੇਗਾ ਤੇ ਪ੍ਰਾਪਤੀ ਹੋ ਜਾਏਗੀ। ਲੱਗੇ ਰਹਿਣ ਵਾਲੇ ਬੰਦੇ ਨੂੰ ਕੁਝ ਨਾ ਕੁਝ ਮਿਲ ਜਾਂਦਾ ਜੀ, ਜਿਹੜਾ ਲੱਗਾ ਰਹਿੰਦਾ ਨਾ ਜੀ ਉਹਨੂੰ ਮਿਲ ਜਾਂਦਾ, ਜਿਹੜਾ ਅੱਧ ਵਿਚਾਲੇ ਗੱਲ ਛੱਡ ਕੇ ਚਲੇ ਜਾਂਦਾ ਫਿਰ ਗੱਲ ਨਹੀਂ ਬਣਦੀ ਜੀ। ਲੱਗਾ ਰਹੀ ਲੱਗਾ ਰਹੀ, ਤੇਰੇ ਤੇ ਬਖਸ਼ਿਸ਼ ਹੋ ਜਾਏਗੀ। ਹਾਂਜੀ।
ਅਪਰ ਕਛੂ ਕਿਸ ਸੁਣੇ ਨਾ ਕਹੇ, ਆਤਮ ਸ਼ਾਵ ਦਿਵਸ ਨਿਸ ਰਹੇ।
ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਕਿਸੇ ਨਾਲ ਗੁਰਮੁਖ ਗੱਲ ਨਹੀਂ ਕਰ ਰਿਹਾ, ਜਾਨੀ ਖਾ ਬਜ਼ੁਰਗ ਹੋ ਗਿਆ ਜੀ। ਹਾਂਜੀ, ਮੂੰਹ ਤੇ ਚਿੱਟਾ ਦਾੜਾ ਤੇ ਅਫਸੋਸ ਪਤਾ ਕੀ ਵੀ ਮੈਂ ਸਾਰੀ ਉਮਰ ਵਿਅਰਥ ਗਵਾਲੀ ਹੈ, ਸਾਰੀ ਉਮਰ ਖੁਦਾ ਦੇ ਪਾਸੇ ਨਹੀਂ ਤੁਰਿਆ। ਚਿੱਟਾ ਦਾੜਾ, ਦਰਵਾਜ਼ੇ ਦੇ ਬਾਹਰ ਬੈਠੇ ਧੁੱਪ ਵੀ ਸਹਿ ਰਹੇ ਨੇ, ਬਾਰਿਸ਼ ਵੀ ਸਹਿ ਰਹੇ ਨੇ, ਪਰ ਕਿਸੇ ਨਾਲ ਗੱਲ ਨਹੀਂ ਕਰਦੇ। ਦਿਨ ਰਾਤ ਇੱਕੋ ਗੱਲ ਬੋਲੀ ਜਾਂਦੇ, ਜਾਨੀ ਕੋ ਜਾਨੀ ਸੇ ਮਿਲਾ ਦੋ। ਹਾਂਜੀ।
ਨੀਚ ਗਰੀਬ ਬੈਠੇ ਹੋ ਇੱਕ ਥਾਨ, ਮਨ ਮਹਿ ਰੱਖੇ ਸਤਿਗੁਰ ਧਿਆਨ।
ਬਸ ਨੀਵਾਂ ਧਿਆਨ ਰੱਖ ਕੇ ਤੇ ਧਿਆਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਰੱਖਣਾ ਵੀ ਇਹ ਮਿਲਾਉਣ ਵਾਲੇ ਨੇ, ਇਹ ਮਿਲਾਉਣ ਵਾਲੇ ਨੇ, ਇਹਨੂੰ ਇਹ ਕਹਿੰਦੇ 'ਚ ਗੁਰਮੁਖ ਦੀ ਸੰਗਤ। ਜਿਹਨੂੰ ਗੁਰਮੁਖ ਦੀ ਸੰਗਤ ਹੋ ਜਾਏ ਨਾ ਜੀ, ਉਹਦਾ ਇਰਾਦਾ ਪੱਕਾ ਹੋ ਜਾਂਦਾ ਜੀ। ਜਾਨੀ ਖਾਨ ਜੀ ਭਾਵੇਂ ਬਜ਼ੁਰਗ ਨੇ ਪਰ ਸੰਗਤ ਗੁਰਮੁਖ ਦੀ ਹੋ ਗਈ, ਇਰਾਦਾ ਪੱਕਾ ਹੋ ਗਿਆ ਜੀ, ਇਰਾਦਾ ਪੱਕਾ ਹੋ ਗਿਆ, ਹੁਣ ਇਹ ਦਰ ਛੱਡ ਕੇ ਨਹੀਂ ਜਾਣਾ। ਹਾਂਜੀ।
ਕਿਤਕ ਦਿਵਸ ਮੈਂ ਕਹਿਓ ਗੁਸਾਈ, ਇਹ ਕੋ ਬੈਠਿਓ ਬੂਝ ਹੋ ਜਾਈ।
ਕੁਝ ਦਿਨ ਹੋ ਗਏ ਬੈਠਿਆਂ ਲਗਾਤਾਰ, ਕੁਝ ਦਿਨ ਗੁਰਮੁਖੋ, ਸੱਚੀ ਗੱਲ ਇਹ ਹੈ ਇੱਕ ਘੰਟਾ ਬਹਿਣਾ ਵੀ ਬੜਾ ਔਖਾ ਹੈਗਾ ਜੀ। ਹਾਂਜੀ। ਉਹ ਵੀ ਬਾਹਰ ਦਰਵਾਜ਼ੇ ਦੇ ਬਹਿ ਜਾਣਾ ਕੋਈ ਆਮ ਗੱਲ ਥੋੜ੍ਹੀ ਹੈਗੀ ਜੀ। ਕਈ ਲੋਕਾਂ ਆਉਣਾ, ਕਈਆਂ ਜਾਣਾ, ਕਈਆਂ ਵੇਖਣਾ, ਕਈਆਂ ਨੇ ਇਹ ਸੋਚਣਾ ਵੀ ਭਿਖਾਰੀ ਬੈਠਾ ਹੈ, ਕਿਸੇ ਨੂੰ ਕੀ ਪਤਾ ਵੀ ਕੀ ਕੌਣ ਬੈਠਾ ਅਤੇ ਕਿਉਂ ਬੈਠਾ ਹੈ। ਬਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇੱਕ ਦਿਨ ਧਿਆਨ ਮਾਰ ਹੀ ਲਿਆ ਜੀ, ਪਾ ਹੀ ਦਿੱਤੀ ਦ੍ਰਿਸ਼ਟੀ ਦੀ। ਮਹਾਰਾਜ ਸਿੱਖ ਨੂੰ ਘੱਲਦੇ ਹਨ। ਹਾਂਜੀ।
ਪਠਿਓ ਸਿੱਖ ਇਮ ਪੂਛ ਪਠਾਇਓ।
ਮਹਾਰਾਜ ਇੱਕ ਸਿੱਖ ਨੂੰ ਘੱਲਦੇ, ਮਹਾਰਾਜ ਕਹਿੰਦੇ ਉਹ ਬਾਹਰ ਜਿਹੜਾ ਫਕੀਰ ਬੈਠਾ ਹੈ ਨਾ ਉਹਨੂੰ ਜਾ ਕੇ ਇਹ ਗੱਲ ਪੁੱਛੋ, ਕਹਿਣ ਲੱਗੇ। ਹਾਂਜੀ।
ਕੌਣ ਅਰਥ ਧੂਆਂ ਤੁਮ ਪਾਇਓ।
ਧੂਆਂ ਤੁਮ ਪਾਇਓ ਭਾਵ ਧੂਣਾ ਤਿਖਾ ਕੇ ਬੈਠਾ, ਇਹਦਾ ਭਾਵ ਪਤਾ ਕੀ ਹੈ, ਪੱਕਾ ਡੇਰਾ ਪਾ ਕੇ ਬੈਠਾ, ਭਾਈ ਤੂੰ ਕੌਣ ਹੈ, ਕਹਿਣ ਲੱਗੇ। ਮਹਾਰਾਜ ਨੇ ਸਿੱਖ ਨੂੰ ਕੱਲਿਆ, ਜਾਓ ਜਾ ਕੇ ਪਤਾ ਕਰਕੇ ਆਓ। ਹਾਂਜੀ।
ਬਸਤਰ ਦਰਬ ਤੇ ਆਦਿਕ ਆਣ,
ਹਾਂਜੀ,
ਸੋ ਮੁਖ ਤੇ ਪ੍ਰਾਰਥਨਾ ਠਾਣ। ਤੇ
ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਗੱਲ ਕਹੀ। ਮਹਾਰਾਜ ਕਹਿੰਦੇ ਜਾਓ ਉਸ ਸਿੱਖ ਨੂੰ ਆਖੋ, ਉਸ ਫਕੀਰ ਨੂੰ ਆਖੋ, ਜੇ ਪੈਸਿਆਂ ਦੀ ਲੋੜ ਹੈ ਤੇ ਪੈਸੇ ਲੈ ਲੇ, ਜੇ ਕੱਪੜਿਆਂ ਦੀ ਲੋੜ ਹੈ ਤੇ ਕੱਪੜੇ ਲੈ ਲੇ, ਗੁਰੂ ਘਰ ਬਹੁਤ ਵੱਡਾ, ਜੋ ਮੰਗੋ ਉਹ ਮਿਲਦਾ ਹੈ। ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਦੱਸੋ ਵੀ ਉਹ ਕੱਪੜੇ ਲੈਣ ਆਇਆ ਸੀਗਾ ਜਾਂ ਪੈਸੇ ਲੈਣ ਆਇਆ ਸੀ, ਘਰ ਬਾਹਰ ਤੇ ਉਹਨੇ ਪਹਿਲਾਂ ਛੱਡਿਆ ਹੋਇਆ ਸੀਗਾ ਜੀ, ਉਹ ਤੇ ਰੱਬ ਨੂੰ ਮਿਲਣ ਆਇਆ ਸੀ ਰੱਬ ਨੂੰ ਜੀ। ਹਾਂਜੀ। ਭਾਈ ਸੰਤੋਖ ਸਿੰਘ ਜੀ ਲਿਖਦੇ ਸਤਿਗੁਰੂ ਕਹਿਣ ਲੱਗੇ ਜਾਓ ਉਹਨੂੰ ਆਖੋ ਕੱਪੜੇ ਲੈਣੇ ਕੱਪੜੇ ਲੈ ਲੇ, ਪੈਸੇ ਲੈਣੇ ਪੈਸੇ ਲੈ ਲੇ। ਹਾਂਜੀ।
ਕਹੇ ਗੁਰ ਘਰ ਤੇ ਲੀਜਹਿ ਪਾਏ।
ਜਾਓ ਇਹੋ ਜਿਹਾ ਜਿਹੜਾ ਵੀ ਪਦਾਰਥ ਚਾਹੀਦਾ ਉਹਨੂੰ ਕੋ ਗੁਰੂ ਘਰੋਂ ਆ ਕੇ ਲੈ ਲੇ, ਜੋ ਮੰਗੇਗਾ ਉਹ ਦੇ ਦਿਆਂਗੇ। ਹਾਂਜੀ।
ਹਰ ਕਾਰਜ ਕੋ ਸਦਨ ਸਿਧਾਏ।
ਤੇ ਜਾਓ ਉਹਨੂੰ ਕਹੋ ਵੀ ਵਸਤੂ ਲਵੇ ਆਪਣੇ ਘਰ ਜਾਵੇ, ਇੱਥੇ ਬਾਹਰ ਬੂਹੇ ਤੇ ਨਹੀਂ ਬੈਠੀ ਦਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੰਨੇ ਦਿਨ ਹੋ ਗਏ ਦਰਵਾਜ਼ੇ ਤੇ ਬੈਠੇ, ਉਹਨੂੰ ਆਖੋ ਜਿਹੜਾ ਲੀੜਾ ਲੱਤਾ ਚਾਹੀਦਾ ਲੈ ਕੇ ਜਾਵੇ ਇੱਥੋਂ। ਹਾਂਜੀ।
ਗਇਓ ਸਿੱਖ ਨੇ ਸਰਬ ਸੁਣਾਈ, ਨਿਜ ਅਬ ਲਾਖਾ ਦੇਹੋ ਜਨਾਈ।
ਤੇ ਜਾ ਕੇ ਗੁਰੂ ਪਿਆਰੇ ਨੇ ਜਾ ਕੇ ਜਾਨੀ ਖਾਂ ਨੂੰ ਆਖਿਆ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਕਹਿਣ ਲੱਗੇ ਜਾਨੀ ਖਾਂ ਨੂੰ ਆਖਿਆ, ਉਹ ਭਾਈ ਦੱਸ ਪੈਸੇ ਚਾਹੀਦੇ ਨੇ ਜਾਂ ਕੱਪੜੇ ਚਾਹੀਦੇ ਨੇ, ਕਿਹੜੀ ਚੀਜ਼ ਚਾਹੀਦੀ ਤੈਨੂੰ ਦੱਸ, ਕਿੰਨੇ ਦਿਨ ਹੋ ਗਏ ਤੂੰ ਇੱਥੇ ਬਾਹਰ ਬੈਠਾ ਹੈ। ਹਾਂਜੀ।
ਸਤਿਗੁਰ ਕੈ ਪਰਵਾਹ ਨਾ ਕੋਈ।
ਗੁਰੂ ਘਰ ਵਿੱਚ ਸਾਰੀਆਂ ਹੀ ਵਸਤੂਆਂ ਹਨ, ਗੁਰੂ ਸਾਹਿਬ ਨੂੰ ਕੋਈ ਪਰਵਾਹ ਨਹੀਂ ਹੈਗੀ, ਮਾਇਆ ਚਾਹੀਦੀ ਦੱਸ ਕਿੰਨੇ ਪੈਸੇ ਚਾਹੀਦੇ ਤੈਨੂੰ, ਕਿਉਂ? ਪਹਿਲੀ ਗੱਲ ਇਹ ਹੈ ਗੁਰੂ ਸਾਹਿਬ ਨੂੰ ਵੀ ਪਤਾ ਤੇ ਸਿੱਖਾਂ ਨੂੰ ਵੀ ਪਤਾ ਪਹਿਲੇ ਨੰਬਰ ਤੇ ਤਾਂ ਇਹੋ ਕੁਝ ਹੀ ਗੁਰਦੁਆਰੇ ਮੰਗਣਾ ਚਾਹੀਦਾ ਜੀ, ਕਰਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹਾਂਜੀ ਮਹਾਰਾਜ, ਕਮਾਈ ਮੋਟੀ ਹੋ ਜਾਏ ਇਸ ਵਾਰ, ਸੱਚੇ ਪਾਤਸ਼ਾਹ ਪੈਸੇ ਚੰਗੇ ਮਿਲ ਜਾਣ ਮਹਾਰਾਜ, ਇਹ ਕੰਮ ਹੋ ਜਾਏ, ਇਹ ਕੰਮ ਹੋ ਜਾਏ। ਪਹਿਲੇ ਨੰਬਰ ਤੇ ਬੰਦਾ ਪੈਸੇ ਮੰਗਣ ਹੀ ਆਉਂਦਾ ਜੀ। ਹਾਂਜੀ ਮਹਾਰਾਜ ਨੇ ਪਹਿਲੀ ਔਫਰ ਰੱਖੀ, ਇਹ ਵੀ ਇੱਕ ਤਰ੍ਹਾਂ ਦੀ ਨਾ ਜੀ ਔਫਰ ਹੀ ਹੈ ਔਫਰ। ਮਹਾਰਾਜ ਕਹਿਣ ਲੱਗੇ ਮੰਗ ਲਾ ਜੋ ਮੰਗਣਾ, ਪੈਸੇ ਚਾਹੀਦੇ ਲੈ ਲਾ ਉਹਨੂੰ ਆਖੋ। ਹਾਂਜੀ
ਤੋਹੇ ਭਾਗ ਮਹਿ ਪ੍ਰਾਪਤ ਸੋਈ, ਸੁਣੇ ਸਿੱਖ ਨੇ ਸੱਜਦ ਜਾਨੀ।
ਜਦੋਂ ਉਸ ਸਿੱਖ ਨੇ ਆਖਿਆ ਨਾ ਜੀ, ਤੇ ਜਾਨੀ ਖਾਂ ਜੀ ਸੁਣਦੇ ਰਹੇ ਵੀ ਇਹ ਮੈਨੂੰ ਕਹਿੰਦਾ ਪੈਸੇ ਲੈ ਲਓ, ਇਹ ਕਹਿੰਦਾ ਕੱਪੜੇ ਲੈ ਲਓ, ਤੇ ਮੈਂ ਤਾਂ ਰੱਬ ਨੂੰ ਮਿਲਣਾ, ਮੈਂ ਪੈਸੇ ਕੀ ਕਰਨੇ ਨੇ। ਹਾਂਜੀ
ਹੋਏ ਨਮਰ ਕਰ ਜੋਰ ਬਖਾਨੇ, ਨਸਰ ਹੈ ਪਦਾਰਥ ਸਾਰੇ।
ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਸਿਖਾਉਣ ਵਾਲੇ ਨੇ ਸਿਖਾਇਆ ਸੀ ਪਿੱਛੋਂ ਚੰਗੀ ਤਰ੍ਹਾਂ, ਭੁੱਲ ਕੇ ਵੀ ਕੁਝ ਹੋਰ ਨਾ ਮੰਗ ਬੈਠੀ। ਗੁਰੂ ਸਾਹਿਬ ਨੇ ਕਹਿਣਾ ਹੀ ਮੰਗ ਲਾ ਕੀ ਮੰਗਣਾ, ਤੇ ਭੁੱਲ ਕੇ ਵੀ ਕੁਝ ਹੋਰ ਨਾ ਮੰਗ ਬੈਠੀ। ਤੇ ਸੱਚੀ ਗੱਲ ਇਹ ਹੈ ਬੰਦੇ ਦੀ ਜ਼ਿੰਦਗੀ 'ਚ ਇੱਕ ਅੱਧੀ ਵਾਰ ਤਾਂ ਇਹੋ ਜਿਹਾ ਸਮਾਂ ਆਉਂਦਾ ਜੀ, ਇੱਕ ਨਾ ਜੀ ਬੰਦੇ 'ਤੇ ਮਹਾਂਪੁਰਸ਼ ਬੜਾ ਖੁਸ਼ ਹੋਏ ਜੀ, ਉਹ ਕਹਿਣ ਲੱਗੇ ਅੱਜ ਸੂਰਜ ਕੱਲ੍ਹ ਸੂਰਜ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਜੋ ਮੰਗੇਗਾ ਰੱਬ ਦੇ ਘਰੋਂ ਤੈਨੂੰ ਲੈ ਕੇ ਦਿਆਂਗੇ, ਅਤੇ ਕੱਲ੍ਹ ਸਾਰੀ ਦਿਹਾੜੀ ਤੂੰ ਸਾਡੇ ਕੋਲ ਹੀ ਰਹਿਣਾ। ਕਹਿਣ ਲੱਗੇ ਉਹ ਕਹਿੰਦਾ ਠੀਕ ਹੈ। ਬਸ ਸੂਰਜ ਚੜ੍ਹ ਗਿਆ ਜੀ, ਆ ਗਿਆ ਜੀ ਕੋਲ ਮਹਾਂਪੁਰਖੋ। ਮਹਾਂਪੁਰਖ ਕਹਿੰਦੇ ਮੰਗ ਕੀ ਮੰਗਣਾ, ਮਹਾਂਪੁਰਖੋ ਵਧੀਆ ਜਿਹਾ ਘਰ ਮਿਲ ਜੇ। ਕਹਿਣ ਲੱਗੇ ਤਥਾਸ ਤੂੰ ਮਿਲ ਜਾਏਗਾ। ਸਾਰੀ ਦਿਹਾੜੀ ਕੁਛ ਨਾ ਕੁਛ ਮੰਗਦਾ ਰਿਹਾ, ਜੋ ਜੋ ਚੇਤਾ ਆਉਂਦਾ ਰਿਹਾ ਮੰਗਦਾ ਰਿਹਾ, ਅਤੇ ਗੁਰਮੁਖੋ ਸ਼ਾਮ ਖਤਮ ਹੋ ਗਈ, ਸੂਰਜ ਡੁੱਬ ਗਿਆ, ਅਤੇ ਘਰ ਵਾਪਸ ਆਉਂਦਿਆ ਅਤੇ ਬੜਾ ਖੁਸ਼, ਬੜਾ ਖੁਸ਼। ਉਹ ਇੱਕ ਗੁਰਮੁਖ ਕਹਿੰਦਾ ਵੀ ਕੀ ਗੱਲ, ਅੱਜ ਖੁਸ਼ ਹੀ ਬੜਾ ਤੂੰ। ਕਹਿਣ ਲੱਗਾ ਵੀ ਅੱਜ ਤਾਂ ਸਾਨੂੰ ਮਹਾਂਪੁਰਖਾਂ ਨੇ ਤਾਰ ਦਿੱਤਾ। ਕਹਿਣ ਲੱਗੇ ਕਹਿੰਦਾ ਕਿਉਂ? ਕਹਿਣ ਲੱਗਾ ਮਹਾਂਪੁਰਖਾਂ ਆਖਿਆ ਸੀ ਅੱਜ ਜੋ ਮੰਗੇਗਾ ਮਿਲੇਗਾ ਮਿਲੇਗਾ, ਤੇ ਮੈਂ ਅੱਜ ਸਾਰਾ ਕੁਝ ਹੀ ਮੰਗ ਬੈਠਾ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਗੁਰਮੁਖ ਪਿਆਰਾ ਕਹਿੰਦਾ ਅੱਛਾ, ਮਹਾਂਪੁਰਸ਼ਾਂ ਕੋਲੋਂ ਨਾਮ ਦੀ ਦਾਤ ਮੰਗੀ ਸੀ ਵੀ ਗੁਰੂ ਸਾਹਿਬ ਰੱਬ ਗੁਰੂ ਸਾਹਿਬ ਕੋਲੋਂ ਨਾਮ ਦੀ ਦਾਤ ਲੈ ਦੋ ਮੰਗੀ ਸੀ? ਕਹਿੰਦਾ ਲੈ, ਉਹਦਾ ਤਾਂ ਚੇਤਾ ਹੀ ਭੁੱਲ ਗਿਆ। ਕਹਿਣ ਲੱਗੇ ਵੀ ਉਹ ਵੀ ਮੰਗਣੀ ਸੀ। ਵਾਪਸ ਆਇਆ ਵਾਪਸ ਦੀ, ਅਤੇ ਵਾਪਸ ਆ ਕੇ ਨਾ ਜੀ ਮੰਗਣ ਹੀ ਲੱਗਾ, ਮਹਾਂਪੁਰ ਕਹਿੰਦੇ ਚੁੱਪ ਹੋ ਜਾ। ਕਹਿਣ ਲੱਗੇ ਉਹ ਜਿਹੜਾ ਸਮਾਂ ਸੀ ਨਾ ਉਹ ਨਿਕਲ ਗਿਆ, ਹੁਣ ਕਈ ਜ਼ਿੰਦਗੀਆਂ ਲੱਗ ਜਾਣੀਆਂ ਅਤੇ ਫਿਰ ਇਹੋ ਜਿਹਾ ਸਮਾਂ ਆਉਂਦਾ ਬੰਦੇ 'ਤੇ। ਉਹਨਾਂ ਦੀ ਪਿੱਛੋਂ ਖਵਾਜਾ ਜੀ ਨੇ ਚੰਗੀ ਤਰ੍ਹਾਂ ਸਮਝਾਇਆ ਸੀ ਵੀ ਗੁਰੂ ਸਾਹਿਬ ਨੇ ਬੜਾ ਕੁਝ ਕਹਿਣਾ ਸੀ, ਪਰ ਤੂੰ ਪੱਕਾ ਰਹੀਂ ਅਤੇ ਆਮ ਗੱਲ ਨਾ ਮੰਗ ਲਈ ਕਿਤੇ। ਹਾਂਜੀ ਹੁਣ ਪਹਿਲੀ ਔਫਰ ਆਈ ਮਾਇਆ ਦੀ ਜੀ, ਪੈਸਿਆਂ ਦੀ, ਤੇ ਜਾਨੀ ਖਾਂ ਨੇ ਅੱਗੋਂ ਇਹ ਗੱਲ ਆਖੀ ਜੀ ਫਿਰ ਸਿੱਖ ਨੂੰ। ਹਾਂਜੀ
ਤਿੰਨ ਕੋ ਲੋਭ ਨਾ ਹਿਰਦੇ ਹਮਾਰੇ।
ਕਹਿਣ ਲੱਗੇ ਸਿੱਖਾ ਪੈਸੇ ਤੇ ਨਾਸ਼ਵੰਤ ਨੇ। ਕਹਿਣ ਲੱਗੇ ਮਾਇਆ ਤੇ ਨਾਸ਼ਵੰਤ ਹੈ, ਇਹ ਜਗਤ ਵਿੱਚ ਸਦਾ ਰਹਿਣੀ ਹੈ। ਕਹਿਣ ਲੱਗੇ ਮਾਇਆ ਦਾ ਲੋਭ ਮੇਰੇ ਹਿਰਦੇ ਵਿੱਚ ਨਹੀਂ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਡੇ ਵਰਗਾ ਹੁੰਦਾ ਤਾਂ ਕਹਿ ਦਿੰਦਾ ਵੀ ਹਾਂ ਇੱਕ ਅੱਧੀ ਬੋਰੀ ਘੱਲ ਦਿਓ ਨੋਟਾਂ ਦੀ, ਹੈ ਬੜਾ ਸੁੱਖ ਮਿਲਦਾ ਬੰਦੇ ਨੂੰ। ਤੇ ਜਾਨੀ ਖਾਂ ਜੀ ਕਹਿਣ ਲੱਗੇ ਮੈਨੂੰ ਪੈਸੇ ਨਹੀਂ ਚਾਹੀਦੇ। ਹਾਂਜੀ
ਮੈਂ ਤਾਲਬ ਮੌਲਾ ਕੋ ਏਕ,
ਮੈਂ ਤੇ ਇੱਕ ਮੌਲਾ ਨੂੰ, ਮੌਲਾ ਨਾਮ ਰੱਬ ਦਾ ਜੀ, ਮੈਂ ਤੇ ਇੱਕ ਰੱਬ ਨੂੰ ਮਿਲਣਾ ਚਾਹੁੰਦਾ। ਗੁਰੂ ਜੀ ਨੂੰ ਆਖੋ ਮੈਨੂੰ ਰੱਬ ਨਾਲ ਮਿਲਾ ਦੇਣ, ਜਾਨੀ ਕੋ ਜਾਨੀ ਸੇ ਮਿਲਾ ਦੋ। ਹਾਂਜੀ
ਦੇਹ ਕਿਰਪਾ ਕਰ ਜਲਦ ਬਿਵੇਕ,
ਇਹ ਕਿਰਪਾ ਕਰੋ ਗੁਰੂ ਸਾਹਿਬ ਨੂੰ ਆਖੋ ਪੈਸੇ ਨਹੀਂ ਚਾਹੀਦੇ, ਮੈਨੂੰ ਰੱਬ ਨਾਲ ਮਿਲਾ ਦਿਓ, ਖੁਦਾ ਨਾਲ ਮਿਲਾ ਦਿਓ, ਪਰਮੇਸ਼ਰ ਨਾਲ ਮਿਲਾ ਦਿਓ।
ਸਿੱਖਣ ਸੁਣ ਕੇ ਜਾਏ ਸੁਣਾਈ,
ਹਾਂਜੀ
ਕਰੀ ਮੌਣ ਤਬ ਗੁਰ ਗੋਸਾਈ।
ਗੱਜ ਕੇ ਆਖੋ ਵਾਹਿਗੁਰੂ। ਸਿੱਖ ਨੇ ਜਾ ਕੇ ਦੱਸਿਆ ਸੱਚੇ ਪਾਤਸ਼ਾਹ ਉਹ ਤੇ ਪੈਸੇ ਨਹੀਂ ਲੈਂਦਾ ਮਹਾਰਾਜ। ਮਹਾਰਾਜ ਕਹਿੰਦੇ ਫਿਰ ਉਹ ਕੀ ਲੈਂਦਾ? ਮਹਾਰਾਜ ਉਹ ਤੇ ਕਹਿੰਦਾ ਰੱਬ ਨਾਲ ਮਿਲਣਾ। ਗੁਰੂ ਸਾਹਿਬ ਸ਼ਾਂਤ ਹੋ ਗਏ, ਪਤਾ ਹੈਗਾ ਵੀ ਅਜੇ ਏਡੀ ਵੱਡੀ ਦਾਤ ਨਹੀਂ ਦੇਣੀ। ਗੁਰਮੁਖੋ ਪਹਿਲਾਂ ਭਾਂਡਾ ਬਣਾਇਆ ਜਾਂਦਾ ਜੀ, ਭਾਂਡਾ ਇੰਨਾ ਵੱਡਾ ਹੋਏਗਾ ਤਾਂਹੀਓ ਇੰਨੀ ਵੱਡੀ ਵਸਤੂ ਪਏਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਹੋ ਗਏ ਜੀ। ਹਾਂਜੀ
ਕਿਤਕ ਕਾਲ ਮਹਿ ਆਗਿਆ ਦੀਨਾ,
ਹਾਂਜੀ
ਕਰਹੁ ਓਟ ਇਸ ਦਿਸ ਤੇ ਚੀਨ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਕੁਝ ਸਮੇਂ ਬਾਅਦ ਹੁਕਮ ਕੀਤਾ। ਮਹਾਰਾਜ ਕਹਿੰਦੇ ਜਿੱਥੇ ਉਹ ਪੀਰ ਬੈਠਾ ਕਹਿ ਰਿਹਾ ਨਾ ਮੈਨੂੰ ਜਾਨੀ ਸੇ ਮਿਲਾ ਦਿਓ, ਉਹਦੇ ਅੱਗੇ ਇੱਟਾਂ ਦੀ ਕੰਧ ਬਣਾ ਦਿਓ। ਕਹਿਣ ਲੱਗੇ ਅੱਗੇ ਪਰਦਾ ਕਰ ਦਿਓ। ਕਹਿਣ ਲੱਗੇ ਉਹਦੇ ਹਾਂਜੀ
ਪੀਤੋ ਚੇਰੀ ਦੇਹੋ ਚਨਵਾਈ ਆਵਤ ਜਾਤ ਨਹੀਂ ਦਰਸਾਈ।
ਉੱਚੀ ਉੱਚੀ ਕਹਿਣ ਲੱਗੇ ਕੰਧ ਉਸਾਰ ਦਿਓ, ਆਉਂਦਿਆਂ ਜਾਂਦਿਆਂ ਅਸੀਂ ਉਹਨੂੰ ਵੇਖੀਏ ਨਾ। ਕਹਿਣ ਲੱਗੇ ਅਸੀਂ ਵੇਖੀਏ ਨਾ ਉਹਨੂੰ। ਕਹਿਣ ਲੱਗੇ ਉੱਚੀ ਸਾਰੀ ਕੰਧ ਕਰ ਦਿਓ ਉਹਦੇ ਅੱਗੇ। ਹੁਣ ਗੱਲ ਸੱਚੀ ਹੈ, ਜਦੋਂ ਕੋਈ ਸਾਨੂੰ ਮਿਲਣ ਆਇਆ ਹੋਵੇ, ਇੰਨੇ ਦਿਨ ਹੋ ਗਏ ਹੁਣ ਦਰਵਾਜ਼ੇ ਦੇ ਬਾਹਰ ਬੈਠਾ ਹੋਵੇ, ਅਸੀਂ ਅੱਗੋਂ ਕਹਿ ਦਈਏ ਵੀ ਸਾਡੇ ਮੱਥੇ ਨਾ ਲੱਗੇ ਤੂੰ ਉੱਚੀ ਸਾਰੀ ਕੰਧ ਕਰ ਦਿਓ, ਬੰਦਾ ਤਾਂ ਉਸੇ ਵੇਲੇ ਭੱਜ ਜਾਏਗਾ ਜੀ। ਉਹ ਕਹੇਗਾ ਇਹੋ ਜਿਹਿਆਂ ਨੂੰ ਮਿਲ ਕੇ ਕੀ ਕਰਨਾ, ਹੈਂ, ਬੰਦੇ ਦੀ ਇੱਜ਼ਤ ਹੀ ਨਹੀਂ ਕਰਦੇ। ਗੁਰੂ ਸਾਹਿਬ ਕਹਿਣ ਲੱਗੇ ਕੰਧ ਕਰ ਦਿਓ ਉਹਦੇ ਅੱਗੇ। ਹਾਂਜੀ
ਤਬ ਸੁਣ ਸਿੱਖਣ ਤੈਸੇ ਕੀਨਸ ਤਿਸਕੇ ਅਗਰ ਚਨਾਏ ਸੋ ਦੀਨਸ।
ਪਰ ਉਹ ਚੌਂਕੜੀ ਮਾਰ ਕੇ ਇੱਕੋ ਗੱਲ ਹੀ ਕਹਿਣ ਦਏ ਜੀ, ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਸੇ ਮਿਲਾ ਦੋ। ਤੇ ਸੰਗਤ ਜੀ ਇੱਧਰ ਬਸ ਇੱਕੋ ਗੱਲ ਹੀ ਚੱਲਣ ਦੀ ਹੈ, ਉੱਧਰ ਵਹਿੰਦਿਆਂ ਵਹਿੰਦਿਆਂ ਅਗਲਿਆਂ ਨੇ ਕੰਧ ਖੜੀ ਕਰਤੀ ਜੀ ਅੱਗੇ ਜੀ। ਹਾਂਜੀ ਜਿੱਥੇ ਕੋਨੇ ਤੇ ਬੈਠੇ ਸੀ ਨਾ ਜੀ, ਉਰੇ ਇੱਕ ਪਾਸੇ ਕੰਧ ਖੜੀ ਕਰਤੀ ਤੇ ਇੱਕ ਬੰਨੇ ਨਾ ਜੀ ਹਵਾ ਆਉਣ ਦਾ ਰਾਹ ਛੱਡ ਦਿੱਤਾ, ਉੱਤੋਂ ਧੁੱਪ ਆਉਣ ਦਾ ਰਾਹ ਛੱਡ ਦਿੱਤਾ। ਗੱਲ ਕੀ, ਅੱਗੇ ਪਰਦਾ ਕਰ ਦਿੱਤਾ ਜੀ। ਤੇ ਗੁਰਮੁਖੋ ਕੰਧ ਦਾ ਪਰਦਾ ਤੇ ਬੜੀ ਵੱਡੀ ਗੱਲ ਹੈ। ਹਾਂਜੀ ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਬੰਦਾ ਸਾਹਮਣੇ ਬੈਠਾ ਹੋਵੇ ਤੇ ਬੰਦਾ ਉਹਦੇ ਵੱਲ ਵੇਖੇ ਵੀ ਨਾ ਤੇ ਸਾਨੂੰ ਗੁੱਸਾ ਚੜ ਜਾਂਦਾ ਜੀ। ਹੈਂ, ਮੈਂ ਸਾਹਮਣੇ ਬੈਠਾ ਮੇਰੇ ਵੱਲ ਧਿਆਨ ਵੀ ਨਹੀਂ ਮਾਰਦਾ, ਹੈਂ, ਕਿੱਡਾ ਮੂਰਖ ਬੰਦਾ ਹੈਗਾ ਜੀ। ਤੇ ਸਾਹਮਣੇ ਕੰਧ ਹੀ ਕਰਾ ਦੇਣੀ ਜੀ। ਹਾਂਜੀ, ਪਰ ਜਾਨੀ ਖਾਂ ਨੇ ਫਿਰ ਵੀ ਹੱਥ ਨਾ ਛੱਡਿਆ ਜੀ। ਹਾਂਜੀ
ਜਾਨੇ ਬੈਠ ਰਹੇ ਹੋ ਗਹਿ ਸੇਵਾ,
ਉਹ ਫਿਰ ਉੱਥੇ ਬੈਠੇ ਰਹੇ ਜੀ, ਆਪਣਾ ਕੰਮ ਕਰਦੇ ਰਹੇ। ਕੰਧ ਹੋ ਗਈ ਤੇ ਹੋ ਗਈ, ਕਿਉਂ, ਕਹਿਣ ਵਾਲੇ ਨੇ ਕਹਿ ਕੇ ਘੱਲਿਆ ਸੀ ਵੀ ਉਹ ਖੁਦਾ ਹੀ, ਉਹ ਰੱਬ ਹੀ। ਉਹਨਾਂ ਦੇ ਕੰਮ ਤੇ ਤਰਕ ਨਾ ਕਰ ਬੈਠੀ, ਬੜੀਆਂ ਕਸਵੱਟੀਆਂ ਆਉਣੀਆਂ ਈ। ਜਾਨੀ ਖਾਂ ਜੀ ਕੰਧ ਦੇ ਓਹਲੇ ਬੈਠੇ ਵੀ ਬੋਲਦੇ ਰਹੇ, ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਸੇ ਮਿਲਾ ਦੋ। ਹਾਂਜੀ
ਦਰਸ ਨਹੀਂ ਹੈ ਤਬ ਗੁਰਦੇਵਾ।
ਤੇ ਅੱਗੇ ਤੇ ਕਦੀ ਕਦੀ ਗੁਰੂ ਸਾਹਿਬ ਵੇਖ ਪੈਂਦੇ ਹੁੰਦੇ ਸੀ, ਹੁਣ ਦਰਸ਼ਨ ਨਹੀਂ ਹੋ ਰਹੇ ਮਹਾਰਾਜ ਦੇ। ਮਹਾਰਾਜ ਅੰਦਰ ਨੇ ਜੀ, ਹੁਣ ਤੇ ਦਰਸ਼ਨ ਵੀ ਬੰਦ ਹੋ ਗਏ ਜੀ ਹੁਣ ਇਹ। ਹਾਂਜੀ
ਇਸ ਦਿਨ ਨਾਮ ਗੁਰੂ ਕੋ ਜਪੈ,
ਪਰ ਦਿਨ ਰਾਤ ਜਾਨੀ ਖਾਂ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਰਹਿੰਦੇ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਗੁਰਮੁਖੋ ਜੇ ਜ਼ਿੰਦਗੀ 'ਚ ਪ੍ਰਾਪਤੀ ਕਰਨੀ ਤਾਂ ਡਟਣਾ ਪਏਗਾ ਜੀ। ਹਾਂਜੀ ਇਹ ਘੜੀ ਡਟਣਾ ਪਏਗਾ, ਚੰਗੀ ਤਰ੍ਹਾਂ ਲੱਗਣਾ ਪਏਗਾ। ਜਿਹੜੇ ਡੱਟੇ ਰਹਿੰਦੇ ਨੇ, ਲੱਗੇ ਰਹਿੰਦੇ, ਉਹ ਫਿਰ ਪ੍ਰਾਪਤੀ ਕਰਦੇ ਜੀ। ਜਿਹੜੇ ਅੱਜ ਆਏ ਤੇ ਗੁਰਮੁਖੋ ਮਹੀਨਾ ਮਹੀਨਾ ਫਿਰ ਚਿਹਰਾ ਹੀ ਨਹੀਂ ਵਿਖਾਉਣਾ, ਫਿਰ ਨਹੀਂ ਗੱਲ ਬਣਦੀ ਜੀ। ਲਗਾਤਾਰ ਗੁਰੂ ਜੀ ਦੀ ਹਜ਼ੂਰੀ ਵਿੱਚ ਡੱਟਣਾ ਪੈਂਦਾ। ਵੇਖ ਲਓ ਅੱਗੇ ਕੰਧ ਵੀ ਕਰਤੀ ਤਾਂ ਵੀ ਡਟੇ ਨੇ ਜੀ, ਜਾਨੀ ਖਾਂ ਜੀ ਤਾਂ ਵੀ ਡਟੇ ਨੇ ਵੀ ਬੜੀ ਜੋ ਗੁਰੂ ਜੀ ਕਰਦੇ ਨੇ ਠੀਕ ਹੈਗਾ ਜੀ। ਹਾਂਜੀ
ਤਪ ਸ਼ੁਦਾ ਆਦਤ ਤਪੈ,
ਤੇ ਅੰਦਰੋਂ ਭੁੱਖ ਵੀ ਬੜੀ ਵੱਧ ਗਈ, ਕਿਉਂ, ਖਾਂਦੇ ਪੀਂਦੇ ਨਹੀਂ ਸੀ ਕੁਝ ਜੀ, ਵੀ ਗੁਰੂ ਜੀ ਰੱਬ ਨਾਲ ਮਿਲਾ ਦੇਣਾ, ਖਾਂਦੇ ਪੀਂਦੇ ਕੁਝ ਨਹੀਂ, ਉੱਤੋਂ ਧੁੱਪ ਪੈ ਰਹੀ ਹੈ ਜੀ, ਬੜੇ ਦੁੱਖ ਦੇ ਦਿਨ ਆ ਗਏ ਜੀ। ਹਾਂਜੀ
ਮਨ ਮਹਿ ਪ੍ਰੇਮ ਬਿਰਧਾਏ ਬਿਸਾਲਾ,
ਪਰ ਕਰਨ ਕੀ, ਜਿਉਂ ਜਿਉਂ ਦਿਨ ਬਤੀਤ ਹੋਈ ਜਾਂਦੇ ਤਿਉਂ ਤਿਉਂ ਪਿਆਰ ਵਧੀ ਜਾਂਦਾ ਜੀ, ਅੰਦਰ ਦਾ ਪਿਆਰ ਵਧੀ ਜਾਂਦਾ, ਤਿਉਂ ਤਿਉਂ ਅਰਦਾਸਾਂ ਵਧੀ ਜਾਂਦੀਆਂ। ਜਾਨੀ ਕੋ ਜਾਨੀ ਸੇ ਮਿਲਾ ਦੋ, ਮਹਾਰਾਜ ਮਿਲਾਪ ਕਰਾ ਦਿਓ, ਮਹਾਰਾਜ ਮਿਲਾਪ ਕਰਾ ਦਿਓ ਰੱਬ ਨਾਲ। ਜਾਨੀ ਕੋ ਜਾਨੀ ਸੇ ਮਿਲਾ ਦੋ, ਤਿਉਂ ਤਿਉਂ ਗੱਲਾਂ ਹੋਰ ਵਧੀ ਜਾਂਦੀਆਂ ਜੀ। ਹਾਂਜੀ
ਤਰਹੇ ਧਿਆਨ ਇਸ ਥਿਰ ਸਭ ਕਾਲਾ,
ਹਾਂਜੀ
ਗੁਰ ਕੋ ਸੇਵਕ ਖਵਾਜਾ ਜੋਈ।
ਤੇ ਗੁਰਮੁਖੋ ਇੱਧਰ ਬੜੇ ਪ੍ਰੇਮ ਨਾਲ ਯਾਦ ਕਰੀ ਜਾਣਾ ਕਰੀ ਜਾਣਾ। ਉਧਰੋਂ ਫਿਰ ਖਵਾਜਾ ਜੀ ਨੂੰ ਇੱਕ ਦਿਨ ਗੁਰੂ ਸਾਹਿਬ ਨੇ ਕੋਲ ਬੁਲਾਇਆ ਜੀ। ਮਹਾਰਾਜ ਨੂੰ ਪਤਾ ਸੀ ਵੀ ਇਹਦਾ ਹੀ ਪ੍ਰੇਰਿਆ ਹੋਇਆ ਜਾਨੀ ਖਾਂ। ਹਾਂਜੀ
ਕੁਛ ਸੋਧਾ ਖਾਣ ਪਾਣ ਲੈ ਸੋਈ।
ਮਹਾਰਾਜ ਕਹਿੰਦੇ ਜਾਓ ਉਹਦੇ ਖਾਣ ਪਾਣ ਬਾਰੇ ਪਤਾ ਕਰਕੇ ਆਓ ਵੀ ਕੁਛ ਖਾਧਾ ਵੀ ਹੈਗਾ ਕਿ ਨਹੀਂ। ਉਹਨੇ ਖਾਧਾ ਕਹਿਣ ਲੱਗੇ ਹਾਂਜੀ।
ਜਾਨੀ ਕੋ ਇੱਕ ਜਾਨਾ ਬਿਨਾ,
ਹਾਂਜੀ,
ਕਸ਼ੂ ਨਾ ਸਹਾਵਤ ਔਰੇ ਕਿਸ਼ਨਾ।
ਗੱਜ ਕੇ ਆਖੋ ਵਾਹਿਗੁਰੂ। ਪਰ ਭਾਈ ਸੰਤੋਖ ਸਿੰਘ ਜੀ ਨੂੰ ਕਹਿੰਦੇ ਉੱਥੇ ਭੁੱਖ ਕਿੱਥੇ ਕਹਿਣ ਲੱਗੇ। ਭਾਈ ਸੰਤੋਖ ਸਿੰਘ ਲਿਖਦੇ ਜਾਨੀ ਖਾਂ ਨੂੰ ਜਾਨੀ ਤੋਂ ਬਗੈਰ ਹੋਰ ਕੁਝ ਨਹੀਂ ਸੀ ਸੁੱਝ ਰਿਹਾ ਜੀ। ਉਹ ਤਾਂ ਕਹਿੰਦਾ ਸੀ ਮਿਲਣਾ ਹੀ ਰੱਬ ਨਾਲ, ਰੋਟੀ ਕੀ ਕਰਨੀ, ਸਾਰੀ ਉਮਰ ਰੋਟੀਆਂ ਹੀ ਖਾਧੀਆਂ, ਹੈਂ ਰੋਟੀ ਕੀ ਖਾ ਕੇ ਕਰਾਂਗੇ। ਹਾਂਜੀ।
ਭਾਇਓ ਪ੍ਰੇਮ ਤੇ ਚਿਤ ਮਸਤਾਨਾ, ਦਿਨ ਪ੍ਰਤ ਬ੍ਰਦ ਤੋਂ ਜਾਤ ਮਹਾਨਾ।
ਗੁਰਮੁਖੋ ਪ੍ਰੇਮ ਵਿੱਚ ਐ ਪੂਰੇ ਭਿੱਜ ਚੁੱਕੇ ਜਾਨੀ ਖਾਨ ਜੀ, ਪੂਰੇ ਭਿੱਜ ਚੁੱਕੇ ਨੇ। ਇਧਰੋਂ ਹਿਰਦੇ ਦਾ ਪਿਆਰ ਵਧੀ ਜਾਂਦਾ ਜੀ, ਉਧਰੋਂ ਨਾ ਜੀ ਸਰੀਰ ਕਮਜ਼ੋਰ ਹੋਈ ਜਾਂਦਾ ਜੀ, ਸਰੀਰ ਕਮ। ਗੁਰਮੁਖੋ ਇਹ ਵੀ ਅਵਸਥਾ ਹੈ। ਮੈਨੂੰ ਦੱਸ ਰਹੇ ਸਨ ਗੁਰਮੁਖ ਪਿਆਰੇ, ਸੰਤ ਕਰਤਾਰ ਸਿੰਘ ਜੀ ਬਰਿਆਰਾ ਵਾਲਿਆਂ ਦਾ ਜੀਵਨ 6 ਮਹੀਨੇ ਹਸਪਤਾਲ 'ਚ ਦਾਖਲ ਰਹੇ ਜੀ, ਦੱਸਦੇ ਸਨ ਡਾਕਟਰ ਕਹਿਣ ਵੀ ਰੋਗ ਕੋਈ ਨਹੀਂ ਹੈਗਾ ਇਹਨਾਂ ਨੂੰ, ਰੋਗ ਕੋਈ ਨਹੀਂ ਹੈਗਾ, ਸਾਰੇ ਟੈਸਟ ਕਰ ਲਏ, ਰੋਗ ਕੋਈ ਨਹੀਂ ਹੈਗਾ, ਬਸ ਪਤਾ ਨਹੀਂ ਕਿਉਂ ਬਿਮਾਰ ਨੇ ਜੀ। ਇਹ ਵੀ ਨਹੀਂ ਅਸੀਂ ਕਹਿ ਸਕਦੇ ਵੀ ਬਿਮਾਰ ਹੈ, ਬਸ ਚਿੰਤਾ ਲੱਗੀ। ਅਤੇ ਜਦੋਂ ਸੇਵਕਾਂ ਨੇ ਪੁੱਛਿਆ ਵੀ ਮਹਾਂਪੁਰਸ਼ੋ ਚਿੰਤਾ, ਵਾਹਿਗੁਰੂ ਸਰੀਰ ਨੂੰ ਰੋਗ ਕੋਈ ਨਹੀਂ ਹੈਗਾ, ਅਤੇ ਹੋ ਵੀ ਸਰੀਰ ਕਮਜ਼ੋਰ ਗਿਆ, ਡਾਕਟਰਾਂ ਦੀ ਰਿਪੋਰਟ 'ਚ ਕੋਈ ਰੋਗ ਆ ਨਹੀਂ ਰਿਹਾ, ਅਤੇ ਰੋਗ ਕੀ ਲੱਗਾ। ਉਹ ਕਹਿੰਦੇ ਰੋਗ ਕੋਈ ਨਹੀਂ ਹੈਗਾ, ਇਹਨਾਂ ਨੂੰ ਕੀ ਪਤਾ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹੈਂ ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ ਕਰਕ ਕਰੇ ਜੇ ਮਾਹੇ। ਕਹਿਣ ਲੱਗੇ ਗੱਲ ਇਹ ਹੈ ਦਰਸ਼ਨ ਨਹੀਂ ਹੋ ਰਹੇ ਰੱਬ ਦੇ, ਗੱਲ ਇਹ ਹੋਈ ਹੈ। ਕਹਿਣ ਲੱਗੇ ਇਹ ਚਿੰਤਾ ਲੱਗੀ। ਅਤੇ ਗੁਰਮੁਖੋ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਖਾਣ ਦੀ ਚਿੰਤਾ, ਪਾਉਣ ਦੀ ਚਿੰਤਾ, ਸੌਣ ਦੀ ਚਿੰਤਾ, ਮਾਫ਼ ਕਰਿਓ ਸਵੇਰ ਦੀ ਰੋਟੀ ਖਾਧੀ ਤਾਂ ਦੁਪਹਿਰ ਦੀ ਚਿੰਤਾ ਲੱਗ ਜਾਂਦੀ ਵੀ ਦੁਪਹਿਰੇ ਕੀ ਬਣੇਗਾ ਜੀ। ਪਰ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੋ ਜਾਂਦੀ ਉਹਨਾਂ ਨੂੰ ਦਰਸ਼ਨਾਂ ਦੀ ਚਿੰਤਾ ਹੋ ਜਾਂਦੀ। ਚਿਰ ਪਇਓ ਦਰਸ਼ਨ ਦੇਖੇ, ਚਿਰ ਪਇਓ ਦਰਸ਼ਨ ਦੇਖੇ,
ਦਰਸ਼ਨ ਦੇਖੇ ਚਿਰ ਪਇਓ ਦਰਸ਼ਨ ਦੇਖੇ
ਜੀ, ਚਿਰ ਪਇਓ ਦਰਸ਼ਨ ਦੇਖੇ, ਚਿਰ ਪਇਓ ਦਰਸ਼ਨ ਦੇਖੇ,
ਪਇਓ ਦਰਸ਼ਨ ਦੇਖੇ ਚਿਰ ਪਇਓ ਦਰਸ਼ਨ ਦੇ।
ਉਹਨਾਂ ਨੂੰ ਆਹ ਚਿੰਤਾ ਲੱਗ ਜਾਂਦੀ। ਹੁਣ ਗੱਲ ਇਹ ਵੀ ਸਾਡੀ ਚਿੰਤਾ ਤੇ ਉਹਨਾਂ ਦੀ ਚਿੰਤਾ 'ਚ ਫਰਕ ਬੜਾ ਹੈਗਾ ਜੀ। ਅਸੀਂ ਦੁਨੀਆਂ ਦੇ ਪਦਾਰਥਾਂ ਦੀ ਚਿੰਤਾ, ਉਹ ਦਰਸ਼ਨਾਂ ਦੀ ਚਿੰਤਾ ਜੀ। ਜਾਨੀ ਖਾਂ ਜੀ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਨਾ ਰੋਟੀ ਨਾ ਪਾਣੀ, ਕੇਵਲ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਬਿਠਾ ਦਿਓ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਵੀ ਮੈਨੂੰ ਰੱਬ ਨਾ ਮਿਲਾ ਦਿਓ। ਹਾਂਜੀ।
ਗੁਰ ਪਿਆਰੇ ਕੀ ਲਾਗੀ ਲਗਨ,
ਗੁਰੂ ਜੀ ਦੇ ਪਿਆਰ ਦੀ ਲਗਨ ਲੱਗ ਗਈ ਜੀ ਹਿਰਦੇ ਵਿੱਚ। ਹਾਂਜੀ।
ਸਕਲ ਕਾਲ ਮੈਂ ਪ੍ਰੀਤ ਨਿਮਗਮ,
ਹਰ ਵਕਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਵਿੱਚ ਮਗਨ ਰਹਿੰਦੇ, ਮਗਨ ਰਹਿੰਦੇ ਜੀ। ਕੁਝ ਦਿਨ ਹੋਰ ਬਤੀਤ ਹੋ ਗਏ, ਗੁਰੂ ਸਾਹਿਬ ਨੇ ਫਿਰ ਇੱਕ ਦਿਨ ਸਿੱਖ ਨੂੰ ਕੋਲ ਸੱਦਿਆ। ਹਾਂਜੀ।
ਸਹਿਜ ਸੁਭਾਇਕ ਸੁਣ ਗੁਰ ਕਹਿਓ,
ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜਾਓ ਜਾਨੀ ਖਾਂ ਦੇ ਕੋਲ ਜਾਓ। ਹਾਂਜੀ।
ਜੇਕਰ ਢਿੱਗ ਹੱਠ ਐਸੇ ਗਹਿਓ,
ਉਹਨੂੰ ਕਹੋ ਵੀ ਜੇ ਇਸੇ ਤਰ੍ਹਾਂ ਦਾ ਹੱਠ ਫੜਿਆ, ਜੇ ਸਾਡੇ ਦਰਵਾਜ਼ੇ ਤੋਂ ਨਹੀਂ ਉੱਠਣਾ, ਜੇ ਉਹ ਪੱਕਾ ਹੀ ਬਹਿ ਗਿਆ ਇੱਥੇ। ਹਾਂਜੀ।
ਤੋ ਅਬ ਜਾਏ ਡੁੱਬੋ ਦਰਿਆਓ,
ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਗੁਰਮੁਖੋ ਉਰੇ ਤੋਂ ਪਹਿਲਾਂ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਆਖੀ। ਇਹ ਤੋਂ ਪਹਿਲਾਂ ਗੁਰੂ ਸਾਹਿਬ ਨੇ ਆਖਿਆ ਜਾਓ ਉਹਨੂੰ ਆਖੋ ਰਿੱਧੀਆਂ ਸਿੱਧੀਆਂ ਲੈ ਲਏ। ਕਹਿਣ ਲੱਗੇ ਰਿੱਧੀਆਂ ਸਿੱਧੀਆਂ ਲੈ ਲਏ ਤੇ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ, ਸੌਖਾ ਹੋ ਜਾਏਗਾ। ਤੇ ਜਾਨੀ ਖਾਂ ਹੱਥ ਜੋੜ ਕੇ ਕਹਿਣ ਲੱਗੇ ਮੈਂ ਰਿੱਧੀਆਂ ਸਿੱਧੀਆਂ ਲੈਣ ਥੋੜੀ ਆਇਆ। ਕਹਿਣ ਲੱਗੇ ਮੈਂ ਤੇ ਰੱਬ ਨੂੰ ਮਿਲਣ ਆਇਆ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਜਿਹੜਾ ਰਿੱਧੀਆਂ ਨਾਮ ਜਪਣ ਨਾਲ ਰਿੱਧੀ ਸਿੱਧੀ ਆ ਜਾਂਦੀ ਹੈ, ਇਹੋ ਜਿਹੀ ਗੱਲ ਕੋਈ ਨਹੀਂ। ਪਰ ਜਿਹੜਾ ਰਿੱਧੀਆਂ ਸਿੱਧੀਆਂ ਦੇ ਚੱਕਰਾਂ 'ਚ ਫਸ ਜਾਵੇ, ਇਹੋ ਜਿਹਾ ਫਸਦਾ, ਫਿਰ ਗਾਂਹ ਦੀ ਤਰੱਕੀ ਨਹੀਂ ਹੁੰਦੀ ਜੀ ਉਹਦੀ ਜੀ, ਅੰਦਰ ਦੀ ਗਾਂਹ ਤਰੱਕੀ ਬੰਦ ਹੋ ਜਾਂਦੀ ਜੀ। ਜਿਹਨੂੰ ਮਹਾਰਾਜ ਕਹਿੰਦੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਫਿਰ ਤੇ ਸਰੀਰ ਨੂੰ ਭਾਵੇਂ ਵੱਡਾ ਕਰ ਲਏ ਤੇ ਭਾਵੇਂ ਛੋਟਾ, ਇਹੋ ਕੰਮ ਜੋਗਾ ਰਹਿ ਜਾਏਗਾ, ਨਾਮ ਜਪਣ ਜੋਗਾ ਨਹੀਂ ਰਹੇਗਾ ਜੀ ਉਹ ਬੰਦਾ। ਹਾਂਜੀ ਇਸੇ ਕੰਮ ਜੋਗਾ ਰਹਿ ਜਾਏਗਾ। ਮਹਾਰਾਜ ਨੇ ਕਿਹਾ ਰਿਧੀਆਂ ਸਿੱਧੀਆਂ ਲੈ ਲਾ। ਕਹਿਣ ਲੱਗੇ ਨਹੀਂ, ਰਿਧੀਆਂ ਸਿੱਧੀਆਂ ਲੈਣ ਥੋੜ੍ਹੀ ਆਇਆ, ਰੱਬ ਨਾਲ ਮਿਲਾਓ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇੱਕ ਦਿਨ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਕੋਲ ਸੱਦਿਆ। ਮਹਾਰਾਜ ਕਹਿੰਦੇ ਜਾਓ ਉਹਨੂੰ ਆਖੋ ਜੇ ਇਸੇ ਤਰ੍ਹਾਂ ਬੈਠੇ ਰਹਿਣਾ ਤੇ ਦਰਿਆ 'ਚ ਛਾਲ ਮਾਰਦੇ ਤਾਂ ਡੁੱਬ ਜਾ ਕੇ ਦਰਿਆ ਵਿੱਚ। ਕਹਿਣ ਲੱਗੇ ਉਹਨੂੰ ਇਸ ਤਰ੍ਹਾਂ ਸਾਡੇ ਵੱਲੋਂ ਕਹਿ ਦਿਓ। ਹਾਂਜੀ
ਹਮ ਟਿਗ ਤੈ ਤਹਿ ਦਿਓ ਸੁਣਾ,
ਸਾਡੇ ਵੱਲੋਂ ਸੁਣਾ ਦਿਓ ਵੀ ਗੁਰੂ ਜੀ ਕਹਿ ਰਹੇ ਨੇ ਜਾ ਦਰਿਆ ਜਾ ਕੇ ਦਰਿਆ ਵਿੱਚ ਛਾਲ ਮਾਰ ਦੇ। ਹਾਂਜੀ
ਇੱਕ ਸਿੱਖ ਨੇ ਤਹਿ ਜਾਏ ਸੁਣਾਵਾ,
ਇੱਕ ਸਿੱਖ ਨੇ ਜਾ ਕੇ ਦੱਸਿਆ ਜਾਨੀ ਖਾਂ ਤੇਰੇ ਵਾਸਤੇ ਸੁਨੇਹਾ ਆਇਆ ਜੀ ਇੱਕ, ਅੱਜ ਤੀਜਾ ਸੁਨੇਹਾ ਸੀ। ਜਾਨੀ ਖਾਂ ਸੁਨੇਹਾ ਆਇਆ ਜੀ ਇੱਕ ਸੁਣਾਵਾ। ਜਾਨੀ ਖਾਂ ਜੀ ਨੂੰ ਚਾਂ ਚੜ ਗਿਆ ਵੀ ਸੁਣਾ ਕੀ ਕਹਿੰਦੇ ਨੇ ਗੁਰੂ ਸਾਹਿਬ। ਹਾਂਜੀ
ਹੁਕਮ ਗੁਰੂ ਨੇ ਇਮ ਫੁਰਮਾਵਾ,
ਗੁਰੂ ਸਾਹਿਬ ਨੇ ਇਹ ਗੱਲ ਆਖੀ ਹੈ ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ ਦਰਿਆ ਚ ਜਾ ਕੇ ਡੁੱਬ ਜਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰਮੁਖੋ ਜਾਨੀ ਖਾਂ ਜੀ ਨੂੰ ਇਹ ਗੱਲ ਸੁਣ ਕੇ ਹੀ ਚਾਂ ਚੜ ਗਿਆ ਜੀ, ਹੈ ਦਰਿਆ ਦਾ ਹੁਕਮ ਹੋ ਗਿਆ ਇਹਦਾ ਮਤਲਬ ਛਾਲ ਮਾਰ ਕੇ ਰੱਬ ਮਿਲ ਜਾਏਗਾ ਜੀ। ਇਹੋ ਜਿਹੀ ਸ਼ਰਧਾ ਚਾਹੀਦੀ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੁਣ ਇਹੋ ਜਿਹਾ ਹੁਕਮ ਕੀਤੇ ਸਾਨੂੰ ਹੋ ਜੇ ਅਸੀਂ ਤੇ ਮਿੰਟ ਨਾ ਲੱਗਾਂਗੇ ਗੁਰੂ ਸਾਹਿਬ ਨੂੰ ਮਾੜਾ ਭਲਾ ਕਹਿਣ 'ਚ। ਸ਼ਰਧਾ ਚਾਹੀਦੀ ਇਹੋ ਜਿਹੀ ਵੀ ਜੋ ਗੁਰੂ ਨੇ ਕਿਹਾ ਮੇਰੇ ਭਲੇ ਵਾਸਤੇ ਹੀ ਆਖਿਆ ਜੀ, ਸੱਤ ਹੀ ਆਖਿਆ ਜੀ। ਕਦੇ ਗੁਰੂ ਜੀ ਦੇ ਸਰੋਵਰ 'ਤੇ ਕਿੰਤੂ ਕਰ ਦੇਣੀ, ਕਦੇ ਗੁਰੂ ਸਾਹਿਬ ਦੀ ਮਰਜ਼ਾਦਾ 'ਤੇ ਕਿੰਤੂ ਕਰ ਦੇਣੀ, ਇਹੋ ਜਿਹੀ ਸ਼ਰਧਾ ਚਾਹੀਦੀ। ਬਜ਼ੁਰਗ ਜਾਨੀ ਖਾਂ ਉਹਨੇ ਜਦੋਂ ਸੁਣਿਆ, ਸਿੱਖ ਨੇ ਜਾ ਕੇ ਕਿਹਾ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਦਰਿਆ 'ਚ ਜਾ ਕੇ ਡੁੱਬ ਜਾ। ਹਾਂਜੀ
ਜਾਨੇ ਸੁਣ ਹਰਖਿਓ ਅਸ ਬਚ ਕੋ,
ਸੁਣ ਕੇ ਬੜੀ ਖੁਸ਼ੀ ਹੋਈ ਵੀ ਮੇਰੀ ਗੱਲ ਬਣ ਗਈ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਦਾ ਹੁਕਮ ਆ ਗਿਆ ਮੈਨੂੰ। ਹਾਂਜੀ
ਕਹਿਓ ਅਹੈ ਮੋਹੇ ਪ੍ਰਤ ਸੱਚ ਕੋ,
ਤੈ ਜ਼ਰੂਰ ਗੁਰੂ ਸਾਹਿਬ ਨੇ ਮੇਰਾ ਭਲਾ ਕੀਤਾ, ਦਰਿਆ 'ਚ ਛਾਲ ਮਾਰਾਂਗਾ ਕੁਝ ਨਾ ਕੁਝ ਤੇ ਮੈਨੂੰ ਮਿਲੇਗਾ ਹੀ। ਹੁਣ ਗੁਰੂ ਜੀ ਦਾ ਹੁਕਮ ਹੈ ਇਹ ਮੰਨਣਾ ਹੀ ਮੰਨਣਾ ਜੀ। ਆਪਾਂ ਸੌਖਾ ਜਿਹਾ ਹੁਕਮ ਮੰਨਦੇ, ਔਖਾ ਨਹੀਂ ਮੰਨਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਹੈਂ ਸੌਖਾ ਜਿਹਾ ਮੰਨਦੇ ਹਾਂ, ਔਖਾ ਨਹੀਂ ਮੰਨਦੇ। ਕਿਉਂ? ਕੋਈ ਚੇਲਾ ਸੀਗਾ ਜੀ ਗੁਰੂ ਦਾ, ਮਹਾਂਪੁਰਸ਼ ਕਹਿਣ ਲੱਗੇ ਵੀ ਬਾਹਰ ਵੇਖ ਮੀਂਹ ਪੈ ਰਿਹਾ। ਉਹ ਕਹਿੰਦਾ ਜੀ ਪੈ ਰਿਹਾ ਜੀ। ਕਹਿੰਦੇ ਕਿਵੇਂ? ਕਹਿਣ ਲੱਗਾ ਜੀ ਵੇਖੋ ਬਿੱਲੀ ਗਿੱਲੀ ਹੋਈ ਆਈ ਹੈ ਬਾਹਰੋਂ। ਕਹਿਣ ਲੱਗੇ ਮੈਂ ਹੱਥ ਮਾਰ ਕੇ ਵੇਖ ਲਿਆ ਬਿੱਲੀ ਗਿੱਲੀ, ਇਹਦਾ ਮਤਲਬ ਬਾਹਰ ਮੀਂਹ ਪੈ ਰਿਹਾ। ਉਹ ਕਹਿੰਦੇ ਅੱਛਾ, ਹੁਕਮ ਮੋੜਤਾ ਜੀ। ਨਾਲੇ ਕਹਿੰਦਾ ਜੀ ਵੇਖੋ ਮੈਂ ਕਿੰਨਾ ਸਿਆਣਾ, ਅੰਦਾਜ਼ਾ ਕਰ ਲਿਆ ਤੁਹਾਨੂੰ, ਮੈਂ ਬਾਹਰ ਜਾਣਾ ਸੀ ਤੇ ਤੁਹਾਨੂੰ ਤਾਂ ਪਿੱਠ ਹੋ ਜਾਣੀ ਸੀ, ਤੇ ਤੁਹਾਨੂੰ ਪਿੱਠ ਥੋੜ੍ਹੀ ਮੈਂ ਕਰ ਸਕਦਾ। ਮਹਾਂਪੁਰਖ ਕਹਿੰਦੇ ਚੱਲ ਕੋਈ ਨਾ। ਹੈ ਦੂਜੇ ਵਾਰੀ ਆਖਿਆ ਜਦੋਂ ਮੀਂਹ ਮਾਂ ਹਟਿਆ ਤੇ ਕਿਹਾ ਵੀ ਜਾ ਬਾਹਰੋਂ ਦੁੱਧ ਲੈ ਗਿਆ। ਕਹਿਣ ਲੱਗਾ ਨਾ ਨਾ ਮਹਾਂਪੁਰਖੋ, ਤੁਹਾਨੂੰ ਇਕੱਲਿਆਂ ਛੱਡ ਕੇ ਮੈਂ ਨਹੀਂ ਕਿਤੇ ਜਾ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਮੈਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਕਿੱਥੇ ਜਾਵਾਂ, ਪਿੱਛੋਂ ਕੁਛ ਵੀ ਹੋ ਸਕਦਾ। ਤੇ ਮਹਾਂਪੁਰਖ ਆਪ ਗਏ ਜੀ ਦੁੱਧ ਲੈਣ, ਤੇ ਆ ਕੇ ਹੁਣ ਬਣਾ ਲਈ ਖੀਰ ਜੀ। ਤੇ ਕਹਿਣ ਲੱਗੇ ਵੀ ਉੱਠ ਤੇ ਖੀਰ ਤੇ ਖਾ ਲਾ ਹੁਣ। ਤੇ ਚੇਲਾ ਕਹਿਣ ਲੱਗਾ ਵੀ ਮਹਾਂਪੁਰਖੋ ਦੋ ਹੁਕਮ ਅੱਗੇ ਟਾਲ ਤੇ ਤੀਜਾ ਨੀ ਟਾਲਣਾ। ਕਹਿਣ ਲੱਗਾ ਇਹ ਮੈਂ ਹੁਣੇ ਹੀ ਖਾ ਲੈਣਾ। ਕਹਿਣ ਲੱਗਾ ਗੱਜ ਕੇ ਆਖੋ ਵਾਹਿਗੁਰੂ। ਤੇ ਫੜੀ ਖੀਰ ਤੇ ਖਾ ਗਿਆ ਜੀ। ਹਾਂਜੀ ਇਹਦਾ ਭਾਵ ਦੱਸਿਆ, ਗੱਲ ਵੀ ਅਸੀਂ ਉਹ ਮੰਨਦੇ ਜਿਹੜੀ ਸਾਨੂੰ ਚੰਗੀ ਲੱਗੇ ਜੀ, ਜਿਹੜੀ ਸਾਨੂੰ ਚੰਗੀ ਨਹੀਂ ਨਾ ਜੀ ਲੱਗਦੀ ਉਹ ਗੱਲ ਵੀ ਨਹੀਂ ਆਪਾਂ ਮੰਨਦੇ, ਵੀ ਜੋ ਮਰਜ਼ੀ ਆਖੀ ਜਾਓ ਜੀ। ਸਾਰੇ ਹੁਕਮ ਮੰਨਣਾ ਬੜਾ ਔਖੀ ਗੱਲ, ਇਹੋ ਹੀ ਕਸੌਟੀ ਹੈ ਜੀ, ਸਾਰੇ ਹੁਕਮ ਮੰਨ ਲੈਣਾ ਜੀ। ਭਾਈ ਸਾਹਿਬ ਨੇ ਸੁਣਿਆ ਗੁਰੂ ਜੀ ਨੇ ਛਾਲ ਮਾਰਨ ਲਈ ਆਖਿਆ, ਉਸੇ ਵੇਲੇ ਦੌੜ ਪਏ ਜੀ। ਹਾਂਜੀ
ਦੌੜਿਓ ਜਾਏ ਨਦੀ ਮੈਂ ਭਰਿਓ,
ਲਾਗੇ ਦਰਿਆ ਸੀਗਾ ਜੀ, ਦੌੜੇ ਜਾ ਦਰਿਆ, ਕੱਪੜੇ ਵੀ ਨਹੀਂ ਲਾਹੇ ਜੀ ਵੀ ਕੱਪੜੇ ਲਾਹ ਦਿਆ, ਜਾ ਦਰਿਆ ਚ ਛਾਲ ਮਾਰ ਦਿੱਤੀ ਜੀ। ਹਾਂਜੀ
ਪੂਰਨ ਸਿੱਖ ਗੁਰ ਪਠਵਨ ਕਰਿਓ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਲੱਗ ਗਿਆ ਵੀ ਕੰਮ ਪੂਰਾ ਹੋ ਗਿਆ ਵੀ ਉਹ ਤੇ ਦਰਿਆ ਚ ਛਾਲ ਮਾਰ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਨੂੰ ਕੱਲਿਆ, ਮਹਾਰਾਜ ਕਹਿੰਦੇ ਜਾਓ ਉਹਨੂੰ ਸੱਦ ਕੇ ਲੈ ਕੇ ਆਓ, ਉਹਨੂੰ ਦਰਿਆ ਚੋਂ ਕੱਢ ਕੇ ਲੈ ਕੇ ਆਓ। ਹਾਂਜੀ,
ਡੂਬਤ ਜਾਨੀ ਵਹਿਰ ਨਿਕਾਸਾ,
ਹਾਂਜੀ,
ਆਨ ਬਿਠਾਏ ਦੀਨ ਬਲ ਤਾਸਾ।
ਗੁਰਮੁਖੋ, ਡੁੱਬਦੇ ਹੋਏ ਨੂੰ ਫਿਰ ਬਾਹਰ ਕੱਢਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਬਸ ਇਹ ਅਰਦਾਸ ਕਰਨੀ ਹੈ, ਮਹਾਰਾਜ ਹੁਣ ਹਾਰ ਕੇ ਤੁਹਾਡੀ ਸ਼ਰਨ ਚ ਆਏ, ਜਿਵੇਂ ਵੀ ਹੈਗਾ ਰੱਖ ਲਓ ਮਹਾਰਾਜ। ਕਹਿਣਾ ਬੜਾ ਸੌਖਾ, ਬੰਦਾ ਹਾਰਦਾ ਨਹੀਂ, ਤਨ ਤੋਂ ਭਾਵੇਂ ਹਾਰ ਜੇ, ਮਤ ਤੋਂ ਨਹੀਂ ਹਾਰਦਾ ਜੀ। ਦਿਮਾਗ 'ਚ ਕੋਈ ਨਾ ਕੋਈ ਗੱਲ ਬੰਦਾ ਚਾਲੂ ਹੀ ਰੱਖਦਾ, ਚਾਲੂ ਹੀ ਰੱਖਦਾ ਜੀ। ਜਾਨੀ ਖਾਂ ਜੀ ਨੇ ਦਰਿਆ 'ਚ ਜਾ ਕੇ ਛਾਲ ਮਾਰਤੀ, ਅਤੇ ਹੁਣ ਆਖੀਏ ਨਾ ਵੀ ਪੈਰ ਤੋਂ ਆਓ ਚਰਨ ਗੰਗਾ ਤੋਂ, ਅਤੇ ਅੱਖਾਂ ਕੱਢਦੇ ਸਾਡੇ ਵੱਲ ਜੀ, ਗੱਜ ਕੇ ਆਖੋ ਵਾਹਿਗੁਰੂ। ਹੈ ਇੰਨੀ ਠੰਡ 'ਤੇ ਜੁਰਾਬਾਂ ਲਾ ਕੇ ਚਰਨ ਧੋਈਏ, ਵਿਹਲੇ ਬੈਠੇ ਕਹਿਣ ਲੱਗੇ। ਹੈਂ, ਉਹਨੂੰ ਦਰਿਆ 'ਚ ਛਾਲ ਮਾਰਨ ਲਈ ਆਖਿਆ, ਉਹ ਉੱਥੇ ਚਲੇ ਗਏ, ਇੱਥੇ ਚਰਨ ਗੰਗਾ ਚੋਂ ਚਰਨ ਧੋਣ ਲਈ ਰਾਜੀ ਕੋਈ ਨਹੀਂ ਹੈਗਾ ਜੀ। ਅਜੇ ਗਰਮ ਪਾਣੀ ਕਰਕੇ ਵਿੱਚ ਪਾਇਆ ਹੁੰਦਾ ਵੀ ਇਹਨਾਂ ਨੂੰ ਠੰਡ ਨਾ ਲੱਗੇ ਜੀ। ਹੈ ਚਰਨ ਗੰਗਾ 'ਚ ਗਰਮ ਪਾਣੀ ਕਰਕੇ ਪਾਇਆ ਹੁੰਦਾ ਵੀ ਨਿੱਘਾ ਪਾਣੀ ਹੋਵੇ, ਵੀ ਸੰਗਤ ਨੇ ਚਰਨ ਧੋਣੇ, ਪਰ ਨਾ ਜੀ, ਜੁਰਾਬਾਂ ਨਹੀਂ ਲਾਉਣੀਆਂ। ਅਤੇ ਗੁਰਮੁਖੋਂ ਕਿੱਥੋਂ ਪ੍ਰਾਪਤੀ ਹੋਏਗੀ? ਗੱਲਾਂ 'ਤੇ ਵੱਡੀਆਂ ਵੱਡੀਆਂ ਕਰਦੇ, ਅਤੇ ਗੁਰੂ ਜੀ ਦੇ ਜਦੋਂ ਕਸਵੱਟੀ ਦਾ ਤੀ, ਫਿਰ ਨੀਚੇ ਪਾਸ ਹੋਇਆ ਜਾਣਾ। ਭਾਈ ਮੰਝ ਜੀ ਦਾ ਜੀਵਨ ਐਸਾ ਹੀ ਹੈ, ਭਾਈ ਮੰਝ ਜੀ ਦਾ ਜੀਵਨ, ਇੱਕ ਖਿੰਨ ਕਹਿ ਕੇ ਫਿਰ ਅੱਗੇ ਤੁਰਦੇ ਹਾਂ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਭਾਈ ਮੰਝ ਜੀ ਪਰਿਵਾਰ ਛੱਡ ਕੇ ਗੁਰੂ ਅਰਜਨ ਸਾਹਿਬ ਦੇ ਕੋਲ ਆਏ। ਕਿਸੇ ਨੇ ਦੱਸਿਆ ਵੀ ਜੇ ਮਨ ਦਾ ਸਕੂਨ ਲੈਣਾ ਚਾਹੁੰਦਾ ਤਾਂ ਚਲੇ ਜਾ ਗੁਰੂ ਅਰਜਨ ਸਾਹਿਬ ਕੋਲ। ਆਏ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਸਿੱਖੀ ਦੇ ਦਿਓ। ਮਹਾਰਾਜ ਕਹਿੰਦੇ, ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕਣੀ। ਭਾਵ ਹੁਣ ਵੇਖੋ, ਭਾਈ ਮੰਝ ਜੀ ਨੇ ਆਪਣੇ ਘਰ ਬਾਰੇ ਥੋੜ੍ਹੀ ਦੱਸਿਆ ਜੀ, ਪਰ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਖਲੋਂਦੇ ਹੋ, ਦਿਹਾੜੀ ਵਿੱਚ ਜਿਹੜਾ ਜਿਹੜਾ ਮਾੜਾ ਪਾਪ ਕੀਤਾ ਸਭ ਪਤਾ ਲੱਗ ਜਾਂਦਾ ਹੈ ਜੀ। ਗੁਰੂ ਜੀ ਅੰਤਰਜਾਮੀ ਨੇ ਜੀ, ਹਾਂਜੀ, ਉਸੇ ਵੇਲੇ ਘਰ ਬਾਰੇ ਦੱਸਤਾ। ਮਹਾਰਾਜ ਕਹਿੰਦੇ, ਘਰ ਪੀਰਖਾਨਾ ਬਣਿਆ, ਉਹਨੂੰ ਢਾ ਕਹਿਣ ਲੱਗੇ ਪਹਿਲਾਂ। ਮਹਾਰਾਜ, ਫਿਰ ਸਿੱਖੀ ਮਿਲੇਗੀ? ਮਹਾਰਾਜ ਕਹਿੰਦੇ, ਵੇਖਾਂਗੇ, ਕੋਈ ਨਹੀਂ। ਭਾਈ ਮੰਝ ਜੀ ਨੇ ਪੀਰਖਾਨਾ ਢਾ ਦਿੱਤਾ, ਅਤੇ ਗੁਰਮੁਖੋ ਘਰ ਵਿੱਚ ਗਰੀਬੀ ਬੜੀ ਆਈ ਜੀ। ਜਿਹੜੇ ਚੌਧਰੀ ਸਨ ਨਾ, ਉਹ ਘਾਹ ਵੇਚ ਕੇ ਗੁਜ਼ਾਰਾ ਕਰਨ ਲੱਗ ਪਿਆ ਜੀ। ਦੂਜੇ ਪਿੰਡ ਵਿੱਚ ਬਰਾਦਰੀ ਵਾਲਿਆਂ 'ਤੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜੀ। ਅਤੇ ਭਾਈ ਮੰਝ ਜੀ ਦੇ ਬਾਰੇ ਫਿਰ ਗੁਰਮੁਖ ਪਿਆਰੇ ਦੱਸਦੇ, ਗੁਰੂ ਅਰਜਨ ਸਾਹਿਬ ਨੇ ਚਿੱਠੀ ਲਿਖੀ, ਅਤੇ ਚਿੱਠੀ ਦੇ ਕੇ ਸਿੱਖ ਨੂੰ ਆਖਿਆ, ਜਾਓ ਚਿੱਠੀ ਭਾਈ ਮੰਝ ਨੂੰ ਫੜਾਉਣੀ ਹੈ, ਪਰ ਚਿੱਠੀ ਦੇਣ ਤੋਂ ਪਹਿਲਾਂ ਨਾ ਉਹਦੇ ਕੋਲੋਂ 20 ਰੁਪਈਏ ਲੈਣੇ ਹੈ। ਹੁਣ ਗੱਲ ਇਹ ਵੀ ਇੰਨੇ ਗਰੀਬ ਹੋ ਗਏ ਸਨ, ਅਤੇ 20 ਰੁਪਏ ਕਿੱਥੋਂ ਮਿਲਣੇ ਸੀ? ਪਰ ਭਾਈ ਮੰਝ ਜੀ ਨੂੰ ਐਡਰੈਸ ਦੱਸਤਾ ਗੁਰੂ ਸਾਹਿਬ ਨੇ, ਸਿੱਖ ਪਹੁੰਚ ਗਿਆ ਜੀ ਉੱਥੇ। ਘਾਹ ਦੀ ਪੰਡ ਅੱਗੇ ਰੱਖੀ, ਅੱਧਾ ਕਾਲਾ ਤਾਂ ਅੱਧਾ ਚਿੱਟਾ ਦਾੜਾ ਜੀ ਭਾਈ ਮੰਝ ਜੀ ਦਾ। ਕਹਿਣ ਲੱਗੇ, ਤੁਹਾਡਾ ਨਾਮ ਮੰਝ ਹੈ? ਕਹਿਣ ਲੱਗੇ, ਹਾਂ। ਕਹਿਣ ਲੱਗੇ, ਆ ਚਿੱਠੀ ਗੁਰੂ ਅਰਜਨ ਸਾਹਿਬ ਨੇ ਕੱਲੀ। ਜਦੋਂ ਪਤਾ ਲੱਗਾ ਚਿੱਠੀ ਗੁਰੂ ਸਾਹਿਬ ਦੀ ਹੈ, ਉਸੇ ਵੇਲੇ ਨੇਤਰਾਂ 'ਚ ਜਲ, ਅੱਛਾ ਗੁਰੂ ਸਾਹਿਬ ਨੇ ਭੇਜੀ? ਹਾਂ, ਗੁਰੂ ਸਾਹਿਬ ਨੇ ਕੱਲੀ। ਕਹਿਣ ਲੱਗੇ, ਲਿਆਓ ਦਿਓ। ਕਹਿਣ ਲੱਗੇ, ਪਹਿਲਾਂ 20 ਰੁਪਈਏ ਦਿਓ। ਉਸੇ ਵੇਲੇ ਹੋਰ ਬੈਰਾਗ ਆ ਗਿਆ ਵੀ ਮੈਂ ਤਾਂ ਗਰੀਬ ਹੀ ਬੜਾ ਹਾਂ। ਫਿਰ ਵੀ ਕਿਹਾ, ਸਿੱਖਾ ਘਰ ਚੱਲ, ਸਾਡੇ ਘਰ ਜੋ ਰੁੱਖਾ ਮਿੱਸਾ ਉਹ ਖਾ, ਫਿਰ ਚਿੱਠੀ ਬਾਰੇ ਵੀ ਸੋਚਦੇ। ਪਤਨੀ ਨੂੰ ਜਾ ਕੇ ਕਿਹਾ, ਭਗਵਾਨੇ, ਗੁਰੂ ਅਰਜਨ ਸਾਹਿਬ ਦੀ ਚਿੱਠੀ ਆਈ ਹੈ, ਪਰ ਚਿੱਠੀ ਮਹਿੰਗੀ ਬੜੀ ਹੈ। ਉਹਨੇ ਆਖਿਆ, ਕਿੰਨੀ ਕੁ ਮਹਿੰਗੀ ਹੈ? ਕਹਿਣ ਲੱਗੇ, 20 ਰੁਪਈਏ। ਅਤੇ ਬੀਬੀਆਂ ਨੂੰ ਬੇਨਤੀ, ਹੁਣ ਧਿਆਨ ਨਾਲ ਸੁਣਿਓ, ਪਤਾ ਕੀ ਆਖਿਆ ਉਹਦੀ ਘਰਵਾਲੀ ਨੇ ਭਾਈ ਮੰਝ ਜੀ ਦੇ? ਆ 20 ਰੁਪਈਏ ਤੇ ਕੱਖ ਨਹੀਂ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਜੀ ਦੀ ਚਿੱਠੀ ਹੈ, ਜਾਨ ਵਾਰ ਕੇ ਵੀ ਲੈਣੀ ਪਵੇ ਤਾਂ ਲੈ ਲੈਣੀ ਚਾਹੀਦੀ ਹੈ। ਆਹ 20 ਰੁਪਈਏ ਤੇ ਕੀਮਤ ਹੀ ਕੁਛ ਨਹੀਂ ਹੈਗੀ। ਚੌਧਰਾਣੀ ਸੀ, ਚੌਧਰਾਣੀ, ਪਰ ਐਡਵਾਂਸ ਪੈਸੇ ਮੰਗੇ, ਜਿਵੇਂ ਅਸੀਂ ਕਿਸੇ ਕੋਲੋਂ ਐਡਵਾਂਸ ਫੜਦੇ ਨਾ। ਅਮੀਰ ਬੰਦੇ ਘਰ ਜਾ ਕੇ ਹੱਥ ਜੋੜੇ, ਭਰਾਵਾ ਤੇਰੇ ਘਰ ਭਾਂਡੇ ਮਾਂਜ ਦੂੰ, ਤੁਹਾਡੇ ਕੱਪੜੇ ਧੋ ਦੂੰ, ਬਸ 15 ਕੁ ਰੁਪਏ ਚਾਹੀਦੇ। 5 ਇਕੱਠੇ ਹੋ ਗਏ ਸਨ। ਐਡਵਾਂਸ ਪੈਸੇ ਲੈ ਕੇ ਸਿੱਖ ਦੇ ਹੱਥ 'ਤੇ ਰੱਖੇ, ਲਿਆ ਸਾਨੂੰ ਚਿੱਠੀ ਪੜ੍ਹਾ। ਭਾਈ ਮੰਝ ਜੀ ਚਿੱਠੀ ਪੜ੍ਹਦੇ ਨੇ, ਚਿੱਠੀ 'ਚ ਬਹੁਤੀ ਲੰਮੀ ਚਿੱਠੀ ਨਹੀਂ ਸੀ, ਚਿੱਠੀ 'ਚ ਲਿਖਿਆ ਸੀ ਬਸ, ਚਿੱਠੀ ਪੜ੍ਹਦਿਆਂ ਸਾਰ ਹੀ ਆ ਜਾ, ਸਾਰਾ ਕੁਝ ਛੱਡਿਆ, ਧੀ ਛੱਡੀ, ਪਤਨੀ ਛੱਡੀ, ਦਰਬਾਰ ਸਾਹਿਬ ਆ ਗਏ ਜੀ। ਦਰਬਾਰ ਸਾਹਿਬ ਆ ਕੇ ਕੀ ਹੁੰਦਾ, ਹੁਣ ਸਾਰਾ ਕੁਝ ਛੱਡ ਕੇ ਆਏ ਹੁਣ ਤੁਸੀਂ ਮੈਨੂੰ ਫੋਨ ਨਾ ਕਰੋ ਤੇ ਮੈਂ ਅੱਜ ਮੈਨੂੰ ਸਾਰੇ ਬੜੇ ਲਾਂਭਾ ਦਿੰਦੇ ਜੇ, ਕਹਿੰਦੇ ਫੋਨ ਨਹੀਂ ਚੁੱਕਦਾ ਸਾਡਾ ਇਹ ਹੈਂ, ਆਹ ਹੁਣ ਦਾ ਲਾਂਭਾ ਬੜਾ ਬਣਿਆ ਜੀ ਇਹ, ਤੇ ਗੱਲ ਸੱਚੀ ਹੈ ਸੰਗਤ ਜੀ, ਤੁਸੀਂ ਕਿਸੇ ਨੂੰ ਫੋਨ ਕਰੋ ਤੇ ਤੁਹਾਡਾ ਫੋਨ ਨਾ ਚੁੱਕੇ ਤੇ ਸਾਨੂੰ ਗੁੱਸਾ ਚੜ੍ਹ ਜਾਂਦਾ, ਜਿਹੜਾ ਸਾਰਾ ਟੱਬਰ ਪਰਿਵਾਰ ਛੱਡ ਕੇ ਆਇਆ ਹੋਵੇ ਤੇ ਅੱਗੋਂ ਆਪਾਂ ਸਿੱਧੇ ਮੂੰਹ ਨਾਲ ਉਹਨੂੰ ਮਿਲੀਏ ਨਾ, ਉਹਨੂੰ ਗੁੱਸਾ ਤੇ ਚੜ੍ਹਦਾ ਹੀ ਹੈ ਜੀ। ਤੇ ਸੱਚ ਹੈ ਗੁਰੂ ਸਾਹਿਬ ਨੇ ਸਿੱਧੇ ਮੁੱਖ ਉਹਦੇ ਨਾਲ ਗੱਲ ਨਹੀਂ ਕੀਤੀ ਜੀ, ਪਰ ਭਾਈ ਮੰਜ ਜੀ ਨੂੰ ਚਾਅ ਚੜ੍ਹਿਆ ਪਿਆ। ਲਾਗੋਂ ਇੱਕ ਸਿੱਖ ਨੂੰ ਆਖਿਆ, ਇਹਨੂੰ ਕਹੋ ਵੀ ਲੰਗਰ 'ਚ ਜਾ ਕੇ ਸੇਵਾ ਕਰੇ। ਗੁਰਮੁਖੋ ਲੰਗਰ 'ਚ ਸੇਵਾ ਕਰਨ ਲੱਗ ਪਏ। ਹਫ਼ਤੇ ਬਾਅਦ ਗੁਰੂ ਅਰਜਨ ਸਾਹਿਬ ਭਾਈ ਮੰਜ ਜੀ ਦੇ ਕੋਲ ਗਏ ਅਤੇ ਪ੍ਰੀਖਿਆ ਲੈਣ ਗਏ। ਮਹਾਰਾਜ ਕਹਿਣ ਲੱਗੇ, ਮੰਜ ਦੱਸ, ਕਹਿਣ ਲੱਗੇ ਗੁਜ਼ਾਰਾ ਕਿਵੇਂ ਹੁੰਦਾ? ਭਾਈ ਮੰਜ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਸੇਵਾ ਕਰਦਾ ਹਾਂ, ਤੁਸੀਂ ਕਰਾਉਂਦੇ ਹੋ ਅਤੇ ਇੱਥੋਂ ਪ੍ਰਸ਼ਾਦਾ ਛਕ ਲੈਂਦਾ। ਮਹਾਰਾਜ ਨੇ ਜਦੋਂ ਪ੍ਰਸ਼ਾਦੇ ਬਾਰੇ ਪੁੱਛਿਆ ਵੀ ਪ੍ਰਸ਼ਾਦਾ ਕਿੱਥੋਂ ਛਕਦਾ ਮਹਾਰਾਜ ਇੱਥੋਂ, ਸਤਿਗੁਰੂ ਕਹਿਣ ਲੱਗੇ ਸੇਵਾ ਥੋੜ੍ਹੀ ਕਰਦਾ, ਤੂੰ ਤਾਂ ਮਜ਼ਦੂਰੀ ਕਰਦਾ ਹੈ। ਕਹਿਣ ਲੱਗੇ ਇੱਥੇ ਹੀ ਖਾ ਲਿਆ, ਇੱਥੇ ਹੀ ਕੰਮ ਕਰ ਲਿਆ ਮਹਾਰਾਜ, ਫਿਰ ਕੀ ਕਰਾਂ? ਮਹਾਰਾਜ ਕਹਿੰਦੇ ਤੂੰ ਸੋਚ। ਹਫ਼ਤੇ ਬਾਅਦ ਗੁਰੂ ਸਾਹਿਬ ਆਏ, ਹਫ਼ਤੇ ਬਾਅਦ ਜੀ ਮਹਾਰਾਜ ਕਹਿੰਦੇ ਸੁਣਾ ਭਾਈ ਮੰਜ, ਮਹਾਰਾਜ ਸਾਰੀ ਦਿਹਾੜੀ ਸੇਵਾ ਕਰ, ਤੁਸੀਂ ਆਪ ਕਰਾਉਂਦੇ ਹੋ, ਖਾਣਾ ਕੀ ਹੈ? ਮਹਾਰਾਜ ਜਿਹੜਾ ਕੋਈ ਵੀ ਨਹੀਂ ਖਾਂਦਾ ਉਹ ਮੈਂ ਖਾਂਦਾ ਹੈ। ਕੀ ਖਾਂਦਾ ਹੈ ਮਹਾਰਾਜ? ਜਦੋਂ ਭਾਂਡੇ ਮਾਂਜੀ ਦੇ, ਹੁਣ ਸੱਚੀ ਗੱਲ ਵੀ ਭਾਂਡੇ ਮਾਂਜਣਾ ਕਿਹੜਾ ਸੌਖਾ ਹੈਗਾ ਜੀ? ਹਾਂਜੀ, ਇੱਥੇ ਤਾਂ ਮਹਾਰਾਜ ਅੱਧਾ ਘੰਟਾ ਵੀ ਭਾਂਡੇ ਮਾਂਜੀ ਗਏ ਤਾਂ ਬੰਦਾ ਸੀਨਾ ਚੌੜਾ ਕਰਕੇ ਕਹਿੰਦਾ ਵੀ ਅੱਧਾ ਘੰਟਾ ਸੇਵਾ ਕੀਤੀ ਹੈ। ਹਾਂਜੀ, ਸਾਰੀ ਸਾਰੀ ਦਿਹਾੜੀ ਭਾਂਡੇ ਮਾਂਜਣੇ। ਮਹਾਰਾਜ ਕਿਸੇ ਦੀ ਥਾਲੀ 'ਚੋਂ ਅੱਧੀ ਰੋਟੀ, ਕਿਸੇ ਦੀ ਥਾਲੀ 'ਚੋਂ ਦਾਲ, ਸਭ ਇਕੱਠਾ ਕਰਕੇ ਛਕ ਲੈਂਦਾ, ਭਾਵ ਜੂਠ ਛਕ ਲੈਂਦਾ। ਗੁਰਮੁਖੋ ਭਾਈ ਜਸਵੀਰ ਸਿੰਘ ਖਲੋਤੇ ਉੱਤੇ ਸੇਵਾ ਕਰਨ ਦੇ ਸੀਗੇ ਅਤੇ ਮੈਨੂੰ ਕਹਿੰਦੇ ਵੀ ਆਹ ਜੂਠ ਚੁੱਕ ਕੇ ਲਿਫਾਫੇ 'ਚ ਪਾ ਦੇ। ਅਤੇ ਸੱਚੀ ਗੱਲ 'ਚ ਮੈਨੂੰ ਇਉਂ ਲੱਗਾ ਜਿਵੇਂ ਉਲਟੀ ਆ ਜਾਣੀ ਮੈਨੂੰ ਜੀ। ਅਤੇ ਮਨ 'ਚ ਵਿਚਾਰ ਕੀਤੇ ਵੀ ਕਥਾ ਤਾਂ ਭਾਈ ਮੰਝ ਦੀ ਕਰਦਾ ਤਾਂ ਜੂਠ ਚੁੱਕ ਕੇ ਤੂੰ ਲਿਫਾਫੇ 'ਚ ਨਹੀਂ ਪਾ ਸਕਦਾ, ਭਾਈ ਮੰਝ ਜੀ ਤਾਂ ਖਾਂਦੇ ਹੁੰਦੇ ਸੀਗੇ ਜੀ। ਮਹਾਰਾਜ ਕਹਿੰਦੇ ਮੰਝ ਕੰਮ ਹੋਰ ਵਿਗੜ ਗਿਆ ਜੀ, ਪ੍ਰੀਖਿਆ ਲਈ ਅੱਜ ਕੇ ਆਖ ਵਾਹਿਗੁਰੂ। ਮਹਾਰਾਜ ਕਿਵੇਂ? ਮਹਾਰਾਜ ਕਹਿੰਦੇ ਤੇ ਪਸ਼ੂ ਪੰਛੀਆਂ ਦਾ ਹੱਕ ਮਾਰਨ ਲੱਗ ਪਿਆ ਤੂੰ। ਕਹਿਣ ਲੱਗੇ ਸੱਚੀ ਗੱਲ ਇਹ ਹੈ, ਬੰਦੇ ਦਾ ਹੱਕ ਭੁੱਲ ਕੇ ਵੀ ਨਾ ਮਾਰਿਓ ਗੁਰੂ ਨੂੰ, ਤੇ ਪਸ਼ੂ ਪੰਛੀਆਂ ਦਾ ਜਿਹੜਾ ਹੱਕ ਮਾਰੇ ਉਹ ਵੀ ਚੰਗਾ ਨਹੀਂ ਲੱਗਦਾ ਜੀ। ਹਾਂਜੀ, ਇੱਥੇ ਤਾਂ ਬੰਦਿਆਂ ਦੇ ਹੱਕ ਮਾਰ ਕੇ ਡਕਾਰ ਨਹੀਂ ਲੈਂਦਾ ਬੰਦਾ, ਇਹਦਾ ਧਿਆਨ ਰੱਖਣਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਪਸ਼ੂ ਪੰਛੀਆਂ ਦਾ ਹੱਕ ਮਾਰ ਰਿਹਾ ਤੇ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ, ਤੇ ਬੰਦੇ ਦਾ ਮਾਰੋਗੇ ਤੇ ਕਿੱਥੋਂ ਪ੍ਰਵਾਨ ਹੋ ਜਾਓਗੇ? ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਮੈਂ ਕੀ ਕਰਾਂ? ਮਹਾਰਾਜ ਕਹਿੰਦੇ ਤੂੰ ਸੋਚ, ਅਗਲੀ ਪ੍ਰੀਖਿਆ ਹੋਰ ਲਾਈ। ਮਹਾਰਾਜ ਸੱਚੇ ਪਾਤਸ਼ਾਹ ਹਫ਼ਤੇ ਬਾਅਦ ਆਏ, ਮਹਾਰਾਜ ਕਹਿੰਦੇ ਹੁਣ ਕੀ ਕਰਦਾ? ਮਹਾਰਾਜ ਸਾਰੀ ਰਾਤ ਸੌਂਦਾ ਨਹੀਂ, ਰੱਸੀਆਂ ਬਣਾਉਂਦਾ, ਬਾਜ਼ਾਰ ਵਿੱਚ ਵੇਚ ਕੇ ਜੋ ਮਿਲਦਾ ਰੁੱਖਾ ਮਿੱਸਾ ਖਾ ਲੈਂਦਾ। ਗੁਰੂ ਸਾਹਿਬ ਕਹਿੰਦੇ ਫਿਰ ਸਾਡਾ ਪੁੱਤ ਕਮਾਈ ਕਰਨ ਲੱਗ ਪਿਆ ਹੈਂ? ਮਹਾਰਾਜ ਕਹਿੰਦੇ ਹੁਣ ਕਮਾਈ ਕਰਕੇ ਇਕੱਲਾ ਇਕੱਲਾ ਨਾ ਖਾ ਦੀ, ਤਿੰਨ ਹਿੱਸੇ ਸਿੱਖਾਂ ਨੂੰ ਛਕਾਈ ਅਤੇ ਇੱਕ ਹਿੱਸਾ ਆਪ ਖਾਈ। ਕਹਿਣ ਲੱਗੇ ਹੋਰ ਪ੍ਰੀਖਿਆ ਤਗੜੀ, ਸੇਵਾ ਕਰ ਕਰ ਸਰੀਰ ਕਮਜ਼ੋਰ ਹੋ ਗਿਆ। ਹਫ਼ਤੇ ਬਾਅਦ ਗੁਰੂ ਸਾਹਿਬ ਆਏ, ਮਹਾਰਾਜ ਕਹਿੰਦੇ ਮੰਝ ਜਾ ਤੈਨੂੰ ਸਿੱਖੀ ਦਿੱਤੀ। ਕਹਿਣ ਲੱਗੇ ਗੱਜ ਕੇ ਆਖ ਵਾਹਿਗੁਰੂ। ਇੰਨੀ ਪ੍ਰੀਖਿਆ ਲੈ ਕੇ ਫਿਰ ਕਹਿਣ ਲੱਗੇ ਸਿੱਖੀ ਦੇ ਤੀ, ਪਰ ਮਹਾਰਾਜ ਕਹਿੰਦੇ ਮੰਝ ਜਦੋਂ ਦਾ ਤੂੰ ਸਾਡੇ ਕੋਲ ਆਇਆ ਤੂੰ ਗਰੀਬ ਹੋ ਗਿਆ। ਕਹਿਣ ਲੱਗੇ ਜਾ, ਕਹਿਣ ਲੱਗੇ ਵਾਪਸ ਪੀਰਖਾਨਾ ਬਣਾ ਲਾ, ਤੂੰ ਅਮੀਰ ਹੋ ਜਾਏਗਾ। ਭਾਈ ਮੰਝ ਜੀ ਕਹਿਣ ਲੱਗੇ ਸਤਿਗੁਰੂ ਜਾਨ ਤੇ ਕੱਢ ਲਓ, ਪਰ ਆਹ ਗੱਲ ਨਾ ਆਖਿਓ ਮਹਾਰਾਜ ਵੀ ਹੁਣ ਤੁਹਾਨੂੰ ਛੱਡ ਕੇ ਚੱਲ ਜਾ, ਮੈਂ ਤੇ ਘੁੱਟ ਕੇ ਤੁਹਾਡੇ ਚਰਨ ਫੜੇ ਤੇ ਹੁਣ ਨਹੀਂ ਚੇ ਛੱਡਣੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਆਪਣੀ ਜ਼ਿੰਦਗੀ 'ਚ ਗੁਰੂ ਦੇ ਚਰਨ ਘੁੱਟ ਕੇ ਫੜਿਆ ਕਰੋ, ਘੁੱਟ ਕੇ ਛੱਡਣੇ ਨਹੀਂ ਗੁਰੂ ਦੇ ਚਰਨ। ਅਬ ਹਮ ਚੱਲੀ ਠਾਕੁਰ ਪਹਿਹਾਰ, ਅਬ ਹਮ ਚੱਲੀ ਠਾਕੁਰ ਪਹਿਹਾਰ, ਅਬ ਹਮ
ਚੱਲੀ ਠਾਕੁਰ ਪਹਿਹਾਰ, ਅਬ ਹਮ ਚੱਲੀ ਠਾਕੁਰ ਪਹਿਹਾਰ,
ਜਬ ਹਮ ਸ਼ਰਣ ਪ੍ਰਭੂ ਕੀ ਆਈ, ਜਬ ਹਮ ਸ਼ਰਣ ਪ੍ਰਭੂ ਕੀ ਆਈ, ਜਬ ਹਮ
ਸ਼ਰਣ ਪ੍ਰਭੂ ਕੀ आई जब हम शरण प्रभु की।
राख प्रभु पावे मार, राख प्रभु पावे मार, राख प्रभु पावे
मार, राख प्रभु पावे मार।
हुण कहना सौखा ते मरना बड़ा औखा हैगा जी। हां जी भाई मंझ जी कहन लगे महाराज हुण मार दियो पर अपना दर ना छडायो। संगत जी गुरु जी दे दर ते आउणा ना छड्डियो, बहुत कुछ मिलेगा तुहानू, बहुत कुछ मिलेगा। गुरुद्वारे आउणा ना किते छड्ड दियो, गुरु घर विच आउणा ना छड्ड दियो। भाई मंझ जी ने किड्डी प्रीख्या दित्ती फिर सिख बने, अगों तुहानू पता भी खूह च डिग जांदे जी, फिर भी गुरु साहब नू कहिंदे महाराज पहिलां लकड़ां बाहर कढो। अरदास कीती जी खूह विच डिग्गिया ने ते महाराज उत्थों दौड़े जी। भाई संतोख सिंह लिखते दौड़ के गए, एक सिख मेरे अरगा जोड़ा लै लै पिछे तुरिया फिरे, महाराज गुरु अर्जन देव जी जोड़ा पा लो। सच्चे पातशाह कहिंदे सिख मुश्किल च होवे ते गुरु जोड़ा पावे, कहन लगे ऐसा नहीं हो सकता। एरा मतलब भी गुरु जी नूं ते दुख दूर करन दी काली बड़ी है जी, ते जे नहीं दूर हो रहे ते किते किते साडी कसूर है, आपां जे पूरे कामयाब नहीं होए जी। गए जी महाराज कहिंदे रस्सा लै के आओ, खूह च डिगे बाणी पढ़ रहे, मज जी रस्सा फड़ो ते बाहर आ जाओ। हाथ जोड़ के कहन लगे सतगुरु पहला लकड़ा बार, वाहगुरु लकड़ा सिर ते सन, महाराज लकड़ा बार। एक सिख ना जी विचों कईयां दा सुभा हुंदा चल दी गल विच बोलना जी, वह विच ही बोल पैंदे जी, इहो जे बंदे बहुते सियाने नहीं हुंदे जी, वह विच ही बोल पिया। कहन लगा हद हो गई लकड़ा थले सुट ते आप ता। वह कहिंदा सिखा, भाई मंझ जी कहिंदे सिखा ये लकड़ा नहीं हैगियां, मेरी सेवा है, जिस सिख दे पल्लों सेवा छुट गई उहदे पल्ले की रह गया। कहन लगे जिहदे उत्थों सेवा छुट गई उहदे पल्ले की रह गया। बाहर आए गुरु अर्जन साहब ने सीने ना लाया, छाती ना लाया। महाराज कहिंदे मंझ मैं तेरे ते बहुत खुश, मंग कुछ मंग। कहन लगे महाराज इन्नी प्रीख्या लैंदे हो ते मेरे कोलों तो प्रीख्या पास कर ली, दूजिआं नूं सिखी दिओ पर प्रीख्या ना लिओ। सच्चे पातशाह कहिंदे जा जिहड़ा तेरा नाम लेगा ओहदे कोलों नहीं लवांगा। कहण लगे गद के आखो वाहिगुरु
वाहिगुरु।
महाराज कहिंदे अगे तूं मैनूं प्यार करदा सैं, हुण मैं तेनूं करदा। कहण लगे मंझ प्यारा गुरु को गुरु, मंझ प्यारा मंझ गुरु का बोहि था जग लंघणहारा। भाई मंझ जी जिहड़ा तुहानूं तन आखेगा ओह वी तरेगा। हथ जोड़ो गज के आखो धन भाई मंझ जी, धन भाई मंझ जी, धन भाई मंझ जी। एक माइया आले सिख जी, हुण है कोई एहो जिहा? गुरु ने कहा भी मार दे छाल ते चले गए जी। फिर जानी खां जी छाल मारन दरिया च मार भी दित्ती जी। हाँ जी मेरे वर्गा तो सोचता रहेगा भी वापस वेखे भी कोई सदन आ रहा कि नहीं आ रहा पिछों, हैं कोई आ ही जाए सदन। ये नहीं परवाह की भी कोई वापस मना करना आवे, मार दित्ती छाल। ते गुरमुखो कपड़े गिले नुचड़ दे कपड़े ते कढ़ के लैके आए दरिया विचों जी। हाँ जी
बहुर सिख बहु करे सिफारिश, तुमरी आग्या मैं बिन आरस।
ते बाद विच ना जी लागे सिख खलोते आके ना जी भाई जानी खां नूं सामने बिठा दिता गुरु हरगोबिंद साहब दे। गुरु हरगोबिंद साहब सच्चे पातशाह नूं सिख सिफारशां करदे, महाराज इन्हें बड़ी मेहनत कीती, सच्चे पातशाह इन्हें बड़ी मेहनत कीती, चाहिए भी सिख इहो जिहे दी हुण ते लत्तां खिच्चण वाली पार्टी बड़ी हैगी जी। गद के आखो वाहिगुरु।
उह
जे किहे ते बख्शिश हुंदी होवे ना जी ते उह लत्त खिच्च दिंदे भी ना ही मिले ते चंगी गल है जी। सिख किन्ने चंगे होणगे, महाराज इस सिख ने बड़ी मेहनत कीती, दिन रात तुहाडे हुकम च रहा। हांजी
उठै नाहीं तिस थल मैं जहै,
महाराज जिथे बैठा सी बैठा ही रहा, महाराज उठिया ही नहीं है। हांजी
नातुर रावर दर्शन पै,
बस आप जी दे दर्शन चाहुंदा सी। पता नहीं एक गल कहिंदा हुंदा सी वाह भी जानी को जानी से मिला दो, जानी को ਹੁਣ ਮਹਾਰਾਜ ਸਾਨੂੰ ਤੇ ਪਤਾ ਨਹੀਂ ਵੀ ਇਹ ਕੀ ਕਹਿੰਦਾ। ਹਾਂਜੀ,
ਕਸਿਓ ਕਸੌਟੀ ਸ਼੍ਰੀ ਗੁਰੂ ਦੇਖਾ,
ਤੇ ਗੁਰੂ ਸਾਹਿਬ ਨੇ ਵੇਖਿਆ ਵੀ ਐ ਕਸੌਟੀ ਕੱਸੀ ਹੈ ਪੂਰੀ, ਹੁਣ ਪੂਰੀ ਕਸੌਟੀ ਵਿੱਚ ਪਾਸ ਹੋ ਰਿਹਾ ਸਿੱਖ। ਹਾਂਜੀ,
ਜਾਨੀ ਜਾਨਾ ਪ੍ਰੇਮ ਵਿਸ਼ੇਖਾ,
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜਾਨੀ ਖਾਂ ਜੀ ਨੂੰ ਦੁਬਾਰਾ ਗੱਲ ਆਖੀ ਜੀ। ਹਾਂਜੀ,
ਪੁੰਨ ਕਹੇ ਪਠਿਓ ਰਿਦ ਸਿੱਧ ਲੈ ਹੋ,
ਮਹਾਰਾਜ ਕਹਿੰਦੇ ਫਿਰ ਭਾਈ ਰਿੱਧੀਆਂ ਸਿੱਧੀਆਂ ਲੈ ਲਾ, ਕਹਿਣ ਲੱਗੇ ਜਿੰਨੀਆਂ ਚਾਹੀਦੀਆਂ ਲੈ ਲਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਰਿੱਧੀਆਂ ਸਿੱਧੀਆਂ ਕੀ ਹੁੰਦੀਆਂ ਭਲਾ, ਇੱਥੇ ਬੈਠੇ ਆ, ਫੁਰਨਾ ਬਣਾਓ, ਮਿੰਟ ਚ ਕਿਤੇ ਪਹੁੰਚੋ ਜੀ, ਉੱਠ ਜੋ ਮਰਜ਼ੀ ਕਰੀ ਜਾਓ ਜੀ, ਰਿੱਧੀਆਂ ਸਿੱਧੀਆਂ ਵਿੱਚ ਮੌਜ ਬਣੀ ਹੁੰਦੀ ਬੰਦੇ ਨੂੰ ਬੜੀ ਜੀ। ਮਹਾਰਾਜ ਕਹਿੰਦੇ ਜਾਨੀ ਖਾਂ ਰਿੱਧੀਆਂ ਸਿੱਧੀਆਂ ਲੈ ਲਾ। ਹਾਂਜੀ,
ਜਿਮ ਚਾਹੋ ਤਿਮ ਕਿਸ ਦਰ ਦੇ,
ਜੋ ਕਰੇਗਾ ਉਹ ਜੋ ਚਾਹੇਗਾ ਉਹ ਹੋ ਹੀ ਜਾਏਗਾ ਰਿੱਧੀਆਂ ਸਿੱਧੀਆਂ ਨਾਲ। ਹਾਂਜੀ,
ਕਹੇ ਜਾਨੀ ਇੱਕ ਜਾਨਾ ਬਿਨਾ,
ਗੱਜ ਕੇ ਆਖੋ ਵਾਹਿਗੁਰੂ। ਜਾਨੀ ਖਾਂ ਕਹਿਣ ਲੱਗੇ ਇੱਕ ਪਿਆਰੇ ਤੋਂ ਬਗੈਰ ਹੋਰ ਕੁਝ ਨਹੀਂ ਚਾਹੀਦਾ, ਕਹਿਣ ਲੱਗੇ ਰੱਬ ਹੀ ਚਾਹੀਦਾ। ਹਾਂਜੀ,
ਅਪਰ ਨਾ ਜਾਨੋ ਕੁਛ ਹੋਏ ਘਣਾ,
ਬਾਕੀ ਜੋ ਜਿੰਨਾ ਮਰਜ਼ੀ ਵੱਡਾ ਹੋਵੇ, ਸੱਚੀ ਗੱਲ ਰੱਬ ਤੋਂ ਵੱਡਾ ਕੁਝ ਵੀ ਨਹੀਂ ਹੈਗਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਮਾਨਦਾਰੀ ਨਾਲ ਗੱਲ ਕਰੀਏ, ਰੱਬ ਤੋਂ ਵੱਡਾ ਪੈਸਾ ਨਹੀਂ ਹੈਗਾ, ਰੱਬ ਤੋਂ ਵੱਡਾ ਘਰ ਨਹੀਂ ਹੈਗਾ, ਤੇ ਵਾਹਿਗੁਰੂ ਤੋਂ ਵੱਡਾ ਸਾਡੇ ਧੀਆਂ ਪੁੱਤਰ ਵੀ ਨਹੀਂ ਹੈਗੇ ਜੀ, ਰੱਬ ਰੱਬ ਹੀ ਹੈ ਜੀ। ਹੈਂ, ਤੇ ਜਾਨੀ ਖਾਂ ਜੀ ਬੜੇ ਆਨੰਦ ਵਿੱਚ ਕਹਿੰਦੇ ਮਹਾਰਾਜ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ। ਹਾਂਜੀ,
ਜਬ ਇਨਕੋ ਭੀ ਤਿਆਗ ਬਖਾਨਾ,
ਹਾਂਜੀ
ਦਰਸ਼ਨ ਲਾਗੀ ਪ੍ਰੀਤ ਮਹਾਨਾ।
ਮਹਾਰਾਜ ਹੁਣ ਅਜੇ ਵੀ ਸੋਰੀ ਦੱਸਦੇ ਭਾਈ ਸੰਤੋਖ ਸਿੰਘ ਵੀ ਬਾਹਰ ਹੀ ਬੈਠੇ ਸੀਗੇ, ਬਾਹਰੋਂ ਹੀ ਗੱਲਾਂ ਹੁੰਦੀਆਂ ਸਨ। ਮਹਾਰਾਜ ਹੁਣ ਦਰਸ਼ਨ ਦਿਓ ਤੇ ਰੱਬ ਨਾਲ ਮਿਲਾਓ, ਬਸ ਕਰੋ ਮਹਾਰਾਜ। ਹਾਂਜੀ,
ਤਬ ਜਾਨੀ ਕੋ ਨਿਕਟ ਬੁਲਾਇਆ,
ਫਿਰ ਜਾਨੀ ਖਾਂ ਨੂੰ ਗੁਰੂ ਸਾਹਿਬ ਨੇ ਨੇੜੇ ਸੱਦਿਆ ਵੀ ਹੁਣ ਨੇੜੇ ਆ ਜਾ, ਕਹਿਣ ਲੱਗੇ ਹਾਂਜੀ
ਇਹ ਦਰਸ਼ਨ ਪ੍ਰਪੰਥ ਬਤਾਏ,
ਗੱਜ ਕੇ ਆਖੋ ਵਾਹਿਗੁਰੂ। ਕੌਲ ਸੱਦਿਆ, ਦਰਸ਼ਨ ਦਿੱਤੇ, ਸਿਰ ਤੇ ਹੱਥ ਰੱਖਿਆ, ਬ੍ਰਹਮ ਗਿਆਨੀ ਬਣਾ ਦਿੱਤਾ ਜੀ, ਗੱਜ ਕੇ ਆਖੋ ਵਾਹਿਗੁਰੂ। ਆਹ ਗੱਲ ਬੜੀ ਵੱਡੀ, ਕਿਸੇ ਚ ਦੁਨੀਆਂ ਚ ਤਾਕਤ ਨਹੀਂ ਚੇ ਕੋਈ ਤੁਹਾਨੂੰ ਬ੍ਰਹਮ ਗਿਆਨੀ ਬਣਾ ਦੇ, ਸਵਾ ਸਤਿਗੁਰੂ ਤੋਂ ਚਾਹੀਏ। ਸਤਿਗੁਰੂ ਜੀ ਬਣਾ ਸਕਦੇ, ਚਾਹੁਣ ਤੇ ਹੁਣੇ ਬੈਠਿਆਂ ਬੈਠਿਆਂ ਹੀ ਬਣਾ ਦੇਣ ਜੀ, ਜਿਹਦੇ ਤੇ ਕਿਰਪਾ ਹੋ ਜਾਵੇ। ਬੜੀ ਕਸਵੱਟੀ ਵੀ ਸਹੀ ਜੀ ਜਾਨੀ ਖਾਂ ਜੀ ਨੇ, ਐਵੇਂ ਨਹੀਂ ਬ੍ਰਹਮ ਗਿਆਨੀ ਬਣਾ ਦਿੱਤਾ ਜੀ। ਦੁਨੀਆਂ ਦੇ ਸੁੱਖ ਮਿਲ ਜਾਣੇ ਛੋਟੀ ਗੱਲ, ਉਹ ਤੇ ਪਹਿਲੇ ਨੰਬਰ ਤੇ ਆਫਰ ਰੱਖਤੀ ਸੀ, ਰਿੱਧੀਆਂ ਸਿੱਧੀਆਂ ਥੋੜ੍ਹੀ ਹੋਰ ਤਾਂ ਦੀ ਗੱਲ ਹੈ, ਉਹਦੇ ਤੋਂ ਉੱਤੇ ਵੀ ਰੱਬ ਦਾ ਨਾਮ ਹੈ ਜੀ। ਮਹਾਰਾਜ ਨੇ ਨਿਆਲ ਕਰ ਦਿੱਤਾ, ਬ੍ਰਹਮ ਗਿਆਨ ਦੀ ਅਵਸਥਾ ਦੇ ਦਿੱਤੀ। ਹਾਂਜੀ,
ਸੁਣਤ ਸਮਾਇਓ ਪਰਮਾਨੰਦ, ਪਰਿਓ ਚਰਨ ਪਰ ਕਰ ਜੁਗ ਬੰਦ।
ਬਸ ਫਿਰ ਕੀ ਸੀਗਾ ਜੀ, ਬਹੁਤ ਸਮਾਂ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਜਾਨੀ ਖਾਂ ਦੀ ਸਮਾਧੀ ਨਹੀਂ ਖੁੱਲੀ ਜੀ, ਨੇਤਰ ਬੰਦ, ਅਗਾਧ ਬੋਧ ਰਸ ਵਿੱਚ ਬੈਠੇ ਰਹੇ, ਤੇ ਹੁਣ ਸਾਡੇ ਬੰਦੇ ਤੇ ਇਹਨੂੰ ਵੀ ਨਹੀਂ ਮੰਨਦੇ ਜੀ, ਗੱਜ ਕੇ ਆਖੋ ਵਾਹਿਗੁਰੂ। ਜਿੱਦਣ ਸਮਾਧੀ ਲੱਗ ਜਾਏਗੀ ਫਿਰ ਮੰਨ ਜਾਣਗੇ ਵੀ ਸਮਾਧੀ ਵੀ ਕੁਛ ਹੁੰਦਾ। ਹਾਂਜੀ, ਸਮਾਧੀ ਲੱਗ ਗਈ, ਅੱਖਾਂ ਖੋਲਣ ਨਾ, ਬਹੁਤ ਸਮੇਂ ਬਾਅਦ ਅੱਖਾਂ ਖੋਲੀਆਂ, ਉਹਨਾਂ ਚਿਰ ਨੂੰ ਖੁਦਾ ਅੰਦਰ ਹੀ ਪ੍ਰਗਟ ਹੋ ਚੁੱਕਾ ਸੀਗਾ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਵੇਖੋ ਜਿਹੜੇ ਪੈਸੇ ਮੰਗਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਜੀ, ਕਾਰਾਂ ਮੰਗਣ ਵਾਲਿਆਂ ਨੂੰ ਕਾਰਾਂ ਵੀ ਮਿਲ ਜਾਂਦੀਆਂ, ਜਿਹੜੇ ਆਹ ਵਸਤੂ ਮੰਗਦੇ ਫਿਰ ਇਹਨਾਂ ਨੂੰ ਆਹ ਵਸਤੂ ਵੀ ਮਿਲਦੀ। ਸਤਿਗੁਰੂ ਬਹੁਤ ਵੱਡੇ ਨੇ, ਆਖੋ ਸਾਰੇ ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ। ਸੱਚੇ ਪਾਤਸ਼ਾਹ ਕਿਰਪਾ ਕਰਨ, ਕਿਤੇ ਸਾਡਾ ਮਿਲਾਪ ਵੀ ਵਾਹਿਗੁਰੂ ਨਾ ਹੋ ਸਕੇ। ਵਾਹਿਗੁਰੂ ਨਾਲ ਮਿਲਾਪ ਤੇ ਬੜੀ ਵੱਡੀ, ਵਾਹਿਗੁਰੂ ਵਾਹਿਗੁਰੂ ਮੁੱਖੋਂ ਹੀ ਕਹਿ ਲਈਏ ਬੜੀ ਵੱਡੀ ਗੱਲ ਹੈ ਜੀ। ਹੈਂ, ਇੱਕ ਮਿੰਟ ਹੀ ਲਾਵਾਂਗਾ, ਬਹੁਤਾ ਚਿਰ ਨਹੀਂ। ਐ ਸਾਰੀ ਸੰਗਤ ਲੱਕ ਕਰ ਲਓ ਸਿੱਧੇ। ਹਾਂਜੀ, ਇਹਦਾ ਭਾਵ ਪਤਾ ਕੀ ਹੈਗਾ ਜੀ, ਜਦੋਂ ਬੰਦਾ ਐਂ ਸਿੱਧਾ ਹੋ ਕੇ ਬਹਿੰਦਾ ਤੇ ਸੁਰਤ ਬੰਦੇ ਦੀ ਇਕਾਗਰ ਹੋ ਜਾਂਦੀ, ਸੁਰਤ ਇਕਾਗਰ ਹੋ ਜਾਂਦੀ। ਬਾਬੇ ਕੈਮਰੇ ਵਾਲੇ ਜੀ ਐਂ ਸਿੱਧੇ ਹੋ ਜਾਓ, ਪਤਾ ਲੱਗ ਜਾਵੇ ਵੀ ਇਹ ਵੀ ਧਿਆਨ ਨਾ ਸੁਣਦੇ ਜੀ। ਹੈਂ, ਤੇ ਪ੍ਰੇਮ ਦੇ ਨਾਲ ਸਾਰੇ ਆਖੋ ਜੀ, ਵਾਹਿਗੁਰੂ 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 ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਹਾਜ਼ਰੀ ਲਵਾ ਲੈਣ। ਵੇਖ ਲਓ, ਜਾਨੀ ਖਾਂ ਜੀ ਨੇ ਆ ਕੇ ਰੱਬ ਮੰਗਿਆ, ਰੱਬ ਅੰਦਰ ਹੀ ਵਿਖਾਤਾ ਗੁਰੂ ਜੀ ਨੇ, ਸਿਰ 'ਤੇ ਆਪ ਰੱਖ ਕੇ ਬ੍ਰਹਮ ਗਿਆਨੀ ਬਣਾਤਾ। ਮੁਆਫ਼ ਕਰਿਓ, ਗੁਰੂ ਸਾਹਿਬ ਨੂੰ ਕਥਾ ਕਰਨ ਦੀ ਲੋੜ ਥੋੜ੍ਹੀ ਹੈਗੀ ਜੀ, ਲੰਮੀਆਂ ਲੰਮੀਆਂ ਕਥਾ ਵਾਰਤਾਂ ਕਰਕੇ ਸੁਣਾਉਣ, ਉਹ 'ਤੇ ਦ੍ਰਿਸ਼ਟੀ ਪਾਉਣ ਦੀ ਗੱਲ ਹੈਗੀ ਜੀ। ਅਤੇ ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ ਦਿੱਤੀ, ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ 'ਤੇ ਵੀ ਕਿਰਪਾ ਕਰਨ, ਕਿਤੇ ਗੁਰੂ ਕੇ ਸਿੱਖ ਹੀ ਬਣ ਜਾਈਏ ਇਸ ਜ਼ਿੰਦਗੀ ਵਿੱਚ, ਅਤੇ ਸਿੱਖ ਹੀ ਬਣ ਜਾਈਏ ਤਾਂ ਬੜੀ ਵੱਡੀ ਗੱਲ ਹੈਗੀ ਜੀ। ਆਹ ਜ਼ਿੰਦਗੀ ਜਿਹੜੀ ਮਿਲੀ ਨਾ ਜੀ, ਇਹਦੇ ਵਿੱਚ ਤਾਂ ਗੁਰੂ ਜੀ ਦੇ ਸਿੱਖ ਹੀ ਚੰਗੀ ਤਰ੍ਹਾਂ ਬਣ ਜਾਈਏ, ਉਹ ਵੀ ਬੜੀ ਵੱਡੀ ਗੱਲ ਹੈ। ਅਜੇ ਤਾਂ ਸਿੱਖ ਹੀ ਨਹੀਂ ਬਣਿਆ ਜਾ ਰਿਹਾ ਜੀ। ਸਤਿਗੁਰੂ ਕਿਰਪਾ ਕਰਨ।